ਮੀਆਂ ਦੌਲਾ ਜੀ ਨੂੰ ਪਤਾ ਲੱਗਾ ਕਿ ਭਾਈ ਗੜੀਆ ਜੀ ਆਏ ਨੇ, ਬੜੇ ਨਾਮ ਰਸੀਏ ਗੁਰਸਿੱਖ ਨੇ, ਉਹਨਾਂ ਦੇ ਕੋਲ ਆਏ। ਭਾਈ ਸਾਹਿਬ ਨੂੰ ਬੇਨਤੀ ਕੀਤੀ ਭਾਈ ਗੜੀਆ ਜੀ ਨੂੰ ਕਿ ਮੈਨੂੰ ਆਪ ਜੀ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਸੁਖਮਣੀ ਸਾਹਿਬ ਜੀ ਦਾ ਪਾਠ ਸਰਵਣ ਕਰਾਓ। ਇਹ ਪੰਜਵੇਂ ਪਾਤਸ਼ਾਹ ਜੀ ਦੀ ਬੜੀ ਪਿਆਰੀ ਅੰਮ੍ਰਿਤ ਰਚਨਾ ਹੈ, ਜੋ ਸਾਡੇ ਵਰਗੇ ਜੀਵਾਂ ਦੇ ਭਲੇ ਲਈ, ਕਲਿਆਣ ਲਈ ਸਤਿਗੁਰਾਂ ਨੇ ਉਚਾਰੀ ਹੈ। ਜਦੋਂ ਮੀਆਂ ਦੌਲਾ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਭਾਈ ਗੜੀਆ ਜੀ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ, ਉਹਦੇ ਅਰਥ ਵੀ, ਉਹਦੀ ਵਿਆਖਿਆ ਵੀ ਭਾਈ ਗੜੀਆ ਜੀ ਨੇ ਸਰਵਣ ਕਰਾਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਜੋ ਇਹ ਕਥਾ ਸੁਣੈ ਰਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੈ। ਜਿਹੜੇ ਮਾਈ ਭਾਈ ਇਸ ਕਥਾ ਨੂੰ ਸੁਣਦੇ ਹਨ ਜਾਂ ਗਾਉਂਦੇ ਹਨ, ਉਹਨਾਂ ਦੇ ਨੇੜੇ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਨਹੀਂ ਆਉਂਦੀ, ਉਹਨਾਂ ਦੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਹਨ। ਇਹ ਪਰਮੇਸ਼ਰ ਦੀ ਕਥਾ ਹੈ, ਜਿਸ ਕਥਾ ਨੂੰ ਕਹਿਣ ਸੁਣਨ ਦੇ ਨਾਲ ਸਾਡੇ ਕੀਤੇ ਹੋਏ ਅਨੇਕ ਜਨਮਾਂ ਦੇ ਜਿਹੜੇ ਪਾਪ ਨੇ ਉਹ ਸੜ ਕੇ ਦਗਦ ਹੋ ਜਾਂਦੇ ਹਨ। ਹਰ ਹਰ ਪਾਪੰਤੀ ਨਾਸ਼ਨਾ, ਜਿਤਨੇ ਪਾਪ ਨੇ ਸਤਿਗੁਰਾਂ ਦੀ ਇਸ ਕਥਾ ਦੁਆਰਾ ਸਾਰੇ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ। ਸੁਨ ਗੜੀਆ ਤਬ ਲੱਗਿਓ ਸੁਨਾਵਨ,
ਜਦੋਂ ਮੀਆਂ ਦੌਲਾ ਨੇ ਬੇਨਤੀ ਕੀਤੀ ਜੀ ਮੈਨੂੰ ਸੁਖਮਣੀ ਸਾਹਿਬ ਦੀ ਬਾਣੀ ਸੁਣਾਓ, ਤਾਂ ਸੁਣ ਕੇ ਭਾਈ ਗੜੀਆ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਉਹ ਮੀਆਂ ਦੌਲਾ ਜੀ ਨੂੰ ਸਰਵਣ ਕਰਾਉਣ ਲੱਗੇ।
ਮੀਆਂ ਭਇਓ ਮਗਨ ਰਸ ਪਾਵਨ,
ਜਿਵੇਂ ਹੀ ਭਾਈ ਗੜੀਆ ਜੀ ਨੇ ਸੁਖਮਣੀ ਸਾਹਿਬ ਦੀ ਬਾਣੀ ਦੀ ਰਚਨਾ, ਜੋ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਰਚੀ ਹੈ, ਇਹਦੀ ਆਰੰਭਤਾ ਕੀਤੀ, ਮੀਆਂ ਦੌਲਾ ਜੀ ਜਦੋਂ ਸੁਣਨ ਲੱਗੇ ਤੇ ਸੁਣਦੇ ਉਹਨਾਂ ਦਾ ਮਨ ਸਤਿਗੁਰਾਂ ਦੀ ਇਸ ਅੰਮ੍ਰਿਤ ਬਾਣੀ ਦੇ ਰਸ ਵਿੱਚ ਭਿੱਜ ਗਿਆ, ਗੁਰਬਾਣੀ ਦੇ ਰਸ ਦੇ ਵਿੱਚ ਤਦਾਕਾਰ ਹੋ ਗਿਆ।
ਇੱਕ ਸਲੋਕ ਪੌਰੀ ਜੁਤ ਗਾਇਓ,
ਭਾਈ ਸਾਹਿਬ ਭਾਈ ਗੜੀਆ ਜੀ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸਲੋਕ, ਜੋ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਇਹ ਪਹਿਲਾ ਸਲੋਕ ਤੇ ਪਹਿਲੀ ਪੌੜੀ ਜਦੋਂ ਭਾਈ ਗੜੀਆ ਜੀ ਨੇ ਪੜ੍ਹ ਕੇ ਸਰਵਣ ਕਰਾਈ।
ਪੁਨ ਰਹਾਉ ਕੋ ਪਾਠ ਸੁਣਾਇਓ,
ਭਾਈ ਸਾਹਿਬ ਜੀ ਨੇ ਗਾ ਗਾ ਕੇ ਪਾਠ ਕੀਤਾ ਇਹ ਸਾਰੀ ਸਲੋਕ ਤੇ ਪੌੜੀ ਦਾ। ਜਦੋਂ ਗਾ ਕੇ ਬੜੇ ਰਸ ਦੇ ਵਿੱਚ ਇਹ ਪਾਵਨ ਬਾਣੀ ਪੜ੍ਹੀ, ਫਿਰ ਜਿਹੜੀਆਂ ਰਹਾਉ ਦੀਆਂ ਪੰਗਤੀਆਂ ਹਨ ਇੱਕ ਪਹਿਲੀ ਪੌੜੀ ਤੋਂ ਬਾਅਦ, ਪਹਿਲੀ ਅਸ਼ਟਪਦੀ ਦੀ ਪਹਿਲੇ ਬੰਦ ਤੋਂ ਬਾਅਦ ਉਹ ਰਹਾਉ ਦੀਆਂ ਪੰਗਤੀਆਂ ਪੜੀਆਂ ਹਨ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ,
ਰਹਾਉ ਦੀਆਂ ਪੰਗਤੀਆਂ ਕਿਹੜੀਆਂ ਨੇ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਕਿ ਸੁੱਖਾਂ ਦੀ ਮਣੀ ਜਿਹੜੀ ਹੈ, ਜਿਹਦੇ ਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ। ਗੁਰੂ ਖਾਲਸਾ ਜੀ ਇੱਦਾਂ ਕਹਿ ਸਕਦੇ ਹਾਂ, ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੁੱਖਾਂ ਨੇ ਵੀ ਮੰਨਿਆ ਹੈ ਕਿ ਇਹਦੇ ਵਿੱਚੋਂ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਤੋ ਇਹ ਰਹਾਉ ਦੀਆਂ ਪੰਗਤੀਆਂ ਪੜੀਆਂ,
ਭਗਤ ਜਨਾ ਕੈ ਮਨ ਬਿਸਰਾਮ,
ਉਰੇ ਜਿਹੜੀ ਸੁਖਮਣੀ ਹੈ ਪਰਮੇਸ਼ਰ ਦਾ ਅੰਮ੍ਰਿਤ ਨਾਮ, ਇਹ ਪਰਮੇਸ਼ਰ ਦੇ ਭਗਤਾਂ ਦੇ ਮਨਾਂ ਦੇ ਵਿੱਚ ਵਸਦਾ। ਭਗਤ ਜਨਾ ਕੈ ਮਨ ਬਿਸਰਾਮ, ਇਹ ਜਿਹੜੀ ਅੰਮ੍ਰਿਤ ਬਾਣੀ ਹੈ ਜਾਂ ਇਹ ਪਾਵਨ ਅੰਮ੍ਰਿਤ ਨਾਮ ਹੈ, ਇਹ ਅੰਮ੍ਰਿਤ ਨਾਮ ਭਗਤਾਂ ਦੇ ਹਿਰਦੇ ਚ ਵਸਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਕਰਨ ਵਾਲੇ ਭਗਤ ਜਨ ਨੇ, ਉਹਨਾਂ ਦੇ ਮਨ ਦੇ ਵਿੱਚ ਇਸ ਅੰਮ੍ਰਿਤ ਬਾਣੀ ਦਾ ਨਿਵਾਸ ਹੈ।
ਸੁਣ ਦੌਲਾ ਮਨ ਭਇਓ ਆਨੰਦ,
ਜਦੋਂ ਮੀਆਂ ਦੌਲਾ ਨੇ ਮਹਾਰਾਜ ਜੀ ਦੀ ਸੁਖਮਣੀ ਸਾਹਿਬ ਦੀ ਬਾਣੀ ਭਾਈ ਗੜੀਆ ਜੀ ਦੇ ਮੁਖੋਂ ਸੁਣੀ, ਭਾਈ ਸਾਹਿਬ ਨੇ ਵੀ ਬੜੀ ਰੀਝ ਕੇ ਬੜੇ ਪ੍ਰੇਮ ਨਾਲ ਕੱਲਾ ਕੱਲਾ ਅਰਥ ਸਮਝਾਉਂਦਿਆਂ ਹੋਇਆਂ ਇੱਕ ਇੱਕ ਪੰਕਤੀ ਦੇ ਵਿੱਚ ਜਿੱਥੇ ਵਿਸ਼ਰਾਮ ਹੈ, ਜਮਕੀ ਹੈ, ਉਚਾਰਨ ਹੈ, ਉਹ ਬੜੇ ਸੋਹਣੇ ਢੰਗ ਨਾਲ ਕੀਤਾ। ਤੇ ਮੀਆਂ ਦੌਲਾ ਜੀ ਸੁਣ ਕੇ ਸੁਨਮੋਨੀ ਹੋ ਗਏ। ਮਨ ਜਿਹੜਾ ਸੀ ਉਹ ਸਤਿਗੁਰਾਂ ਦੀ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਗਿਆ।
ਲੱਗਿਓ ਵਿਚਾਰਨ ਅਰਥ ਬਿਲੰਦ,
ਔਰ ਜਿਹੜੀ ਬਾਣੀ ਦੇ ਅਰਥ ਨੇ ਉਹਨਾਂ ਅਰਥਾਂ ਦੀ ਵਿਚਾਰ ਕਰਨ ਲੱਗ ਪਏ। ਜਿਵੇਂ ਜਿਵੇਂ ਸੁਣਿਆ, ਸੁਣ ਕੇ ਫਿਰ ਸਤਿਗੁਰਾਂ ਦੀ ਸਮਰਥ ਬਾਣੀ ਦੇ ਜੋ ਅਰਥ ਬੋਧ ਹਨ ਉਹਨਾਂ ਅਰਥਾਂ ਦੀ ਵਿਚਾਰ ਕਰਨ ਲੱਗ ਪਏ।
ਔਰ ਪ੍ਰਸੰਨ ਹੋਏ ਬਾਕ ਉਚਾਰਾ,
ਭਾਈ ਮੀਆਂ ਦੌਲਾ ਜੀ ਬਹੁਤ ਪ੍ਰਸੰਨ ਹੋ ਕੇ ਜਦੋਂ ਮਹਾਰਾਜ ਜੀ ਦੀ ਬਾਣੀ ਸੁਣੀ, ਅਰਥ ਬੋਧ ਸੁਣਿਆ, ਸੁਣ ਕੇ ਮੀਆਂ ਦੌਲਾ ਜੀ ਬੋਲੇ, ਕਹਿਣ ਲੱਗੇ
ਹਾਸਲ ਭਾ ਮਕਸੂਦ ਹਮਾਰਾ।
ਕਹਿਣ ਲੱਗੇ ਭਾਈ ਗੜੀਆ ਜੀ, ਮੇਰਾ ਜਿਹੜਾ ਮਕਸਦ ਸੀ ਉਹ ਮੈਨੂੰ ਹਾਸਲ ਹੋ ਗਿਆ ਹੈ, ਮੈਂ ਜੋ ਚਾਹੁੰਦਾ ਸੀ ਉਹ ਮੈਨੂੰ ਪ੍ਰਾਪਤ ਹੋ ਗਿਆ। ਮੈਂ ਸੁਖਮਣੀ ਸਾਹਿਬ ਦਾ ਪਾਠ ਅੱਗੇ ਵੀ ਸੁਣਿਆ ਸੀ ਪਰ ਮੈਨੂੰ ਇਹਦੇ ਅਰਥਾਂ ਦੇ ਬੋਧ ਦੀ ਜਾਣਕਾਰੀ ਨਹੀਂ ਸੀ। ਅੱਜ ਤੁਸੀਂ ਕਿਰਪਾ ਕੀਤੀ ਹੈ ਭਾਈ ਗੜੀਆ ਜੀ, ਮੇਰੇ ਜੀਵਨ ਦਾ ਜਿਹੜਾ ਮਕਸਦ ਸੀ ਉਹ ਮੈਨੂੰ ਹਾਸਲ ਹੋ ਗਿਆ, ਮੈਨੂੰ ਪ੍ਰਾਪਤ ਹੋ ਗਿਆ ਹੈ।
ਇਹ ਗੁਰਬਾਕ ਹਿਰਦੈ ਲਖ ਲੀਨ,
ਇਹ ਜਿਹੜੇ ਗੁਰੂ ਸਾਹਿਬ ਜੀ ਦੇ ਵਾਕ ਨੇ, ਇਹ ਸਤਿਗੁਰਾਂ ਦੀ ਜੋ ਅੰਮ੍ਰਿਤ ਬਾਣੀ ਹੈ, ਇਸ ਅੰਮ੍ਰਿਤ ਵਾਕਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਜਾਣ ਲਿਆ ਹੈ, ਇਹਨਾਂ ਵਾਕਾਂ ਦੀ ਮਹਿਮਾ ਨੂੰ ਮੈਂ ਆਪਣੇ ਹਿਰਦੇ ਚ ਬੁੱਝ ਲਿਆ, ਜਾਣ ਲਿਆ।
ਮੈਂ ਜਾਨੀ ਮਹਿਮਾ ਇਸ ਪੀਨ,
ਇਸ ਅੰਮ੍ਰਿਤ ਬਾਣੀ ਦੀ ਜਿਹੜੀ ਮਹਿਮਾ ਹੈ, ਵਡਿਆਈ ਹੈ, ਇਹ ਅਮਲੀਕ ਬਚਨ ਜਿਹੜੇ ਹਨ ਸਤਿਗੁਰਾਂ ਦੀ ਬਾਣੀ ਦੇ, ਇਹਦੀ ਮਹਿਮਾ ਇਹਦੀ ਵਡਿਆਈ ਉਹ ਮੈਂ ਹੁਣ ਚੰਗੀ ਤਰ੍ਹਾਂ ਬੁੱਝ ਲਈ ਹੈ, ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ ਕਿ ਪਾਵਨ ਬਾਣੀ ਸਤਿਗੁਰੂ ਜੀ ਸੱਚਖੰਡ ਤੋਂ ਲੈ ਕੇ ਆਏ ਨੇ, ਇਹ ਤੁਰਕੀ ਬਾਣੀ ਦਾ ਖਜ਼ਾਨਾ ਹੈ, ਇਹ ਨਿਰੰਕਾਰ ਦੀ ਬਾਣੀ ਆ, ਕਾਲ ਪੁਰਖ ਦਾ ਹੀ ਸਵਰੂਪ ਹੈ।
ਸੁਖ ਬਿਲੰਦ ਹੈ ਸ਼੍ਰੀ ਪ੍ਰਭ ਨਾਮ,
ਮੈਂ ਇਹ ਗੱਲ ਜਾਣ ਲਈ ਹੈ ਕਿ ਜਿੰਨੇ ਵੱਡੇ ਭਾਰੀ ਸੁਖ ਦੀ ਪ੍ਰਾਪਤੀ ਹੈ ਉਹ ਸੁਖ ਦੀ ਪ੍ਰਾਪਤੀ ਪਰਮੇਸ਼ਰ ਦੇ ਨਾਮ ਦੁਆਰਾ ਹੀ ਹੁੰਦੀ ਹੈ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਸੁਖ ਨਹੀਂ ਮਿਲਦਾ। ਗੁਰੂ ਖਾਲਸਾ ਜੀ, ਜਿਹੜਾ ਸਦੈਵੀ ਸੁਖ ਹੈ, ਜਿਸ ਸੁਖ ਦੇ ਵਿੱਚ ਸਦਾ ਵਾਸਤੇ ਸਾਡੀ ਸਥਿਤੀ ਹੋ ਜਾਵੇ, ਉਹ ਸੁਖ ਕੇਵਲ ਇਸ ਨਾਮ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਮੈਨੂੰ ਇਸ ਗੱਲ ਦੀ ਜਾਣਕਾਰੀ ਹੋ ਗਈ ਹੈ, ਸਮਝ ਆ ਗਈ ਹੈ, ਜਦੋਂ ਮਹਾਰਾਜ ਜੀ ਨੇ ਕਿਹਾ ਨਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਕਹਿੰਦੇ ਮੈਂ ਹੁਣ ਸਮਝ ਗਿਆ ਕਿ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਸਦਾ ਦਾ ਸੁਖ ਹੈ, ਉਹ ਸੁਖ ਕੇਵਲ ਪਰਮੇਸ਼ਰ ਦੇ ਨਾਮ ਚੋਂ ਹੀ ਪ੍ਰਾਪਤ ਹੋ ਸਕਦਾ ਹੈ।
ਬਿਨਾਂ ਸੰਤ ਨਹਿ ਪੂਰਨ ਕਾਮ,
ਪਰ ਕਿਸੇ ਪੂਰਨ ਸੰਤ ਦੀ ਸੰਗਤ ਤੋਂ ਬਿਨਾਂ ਇਹ ਕੰਮ ਪੂਰਾ ਨਹੀਂ ਹੁੰਦਾ। ਨਾਮ ਦੀ ਮਹਿਮਾ ਦਾ ਬੋਧ ਉਦੋਂ ਹੁੰਦਾ ਜਦੋਂ ਕਿਸੇ ਪੂਰਨ ਮਹਾਂਪੁਰਖ ਸਾਧੂ ਦਾ ਸੰਗ ਮਿਲੇ। ਕਹਿੰਦੇ ਨਾਮ ਦੀ ਵਡਿਆਈ ਦਾ ਪਤਾ ਵੀ ਤਾਂ ਹੀ ਚੱਲਣਾ ਨਾ ਜੇ ਕੋਈ ਸਾਧੂ ਦੱਸੇਗਾ, ਕੋਈ ਮਹਾਤਮਾ ਦੱਸੇਗਾ। ਕਿਸੇ ਰੱਬ ਦੇ ਪਿਆਰੇ ਦੀ ਸੰਗਤ ਵਿੱਚ ਬੈਠਾਂਗੇ ਤੇ ਪਤਾ ਲੱਗੇਗਾ ਕਿ ਨਾਮ ਦੀ ਮਹਿਮਾ ਕਿੰਨੀ ਵੱਡੀ ਹੈ।
ਇਸ ਤੇ ਖਾਤਰ ਜਮਾ ਹਮਾਰੀ,
ਇਹ ਭਾਈ ਗੜੀਆ ਜੀ ਮੇਰੇ ਮਨ ਦੀ ਹੁਣ ਤਸੱਲੀ ਹੋ ਗਈ ਹੈ। ਮੇਰਾ ਮਨ ਹੁਣ ਖਾਤਰ ਜਮਾ ਦਾ ਮਤਲਬ ਹੁੰਦਾ ਤਸੱਲੀ ਹੋਣੀ। ਕਹਿੰਦੇ ਮੇਰੇ ਮਨ ਦੀ ਨਾ ਹੁਣ ਪੂਰਨ ਤੌਰ ਤੇ ਤਸੱਲੀ ਹੋ ਗਈ ਹੈ, ਮੈਂ ਇਹ ਗੱਲ ਸਾਰੀ ਸਮਝ ਲਈ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੋਣੀ।
ਅਪਰ ਸੁਣਨ ਕੀ ਚਾਹੇ ਨਿਵਾਰੀ,
ਹੁਣ ਹੋਰ ਕੁਝ ਸੁਣਨ ਦੀ ਮੈਨੂੰ ਇੱਛਾ ਹੀ ਨਹੀਂ ਰਹੀ। ਭਾਈ ਗੜੀਆ ਜੀ, ਜੋ ਤੁਸੀਂ ਸੁਣਾ ਦਿੱਤਾ ਹੈ ਇਹਦੇ ਤੋਂ ਪਰੇ ਹੁਣ ਕੁਝ ਹੋਰ ਸੁਣਨ ਦੀ ਇੱਛਾ ਨਹੀਂ ਰਹੀ। ਇਹ ਐਸੇ ਅੰਮ੍ਰਿਤ ਬਚਨ ਆਪ ਜੀ ਨੇ ਮੈਨੂੰ ਸੁਣਾਏ ਨੇ ਜਿਨ੍ਹਾਂ ਨੂੰ ਸੁਣ ਕੇ ਮੇਰਾ ਮਨ ਸੰਤੁਸ਼ਟ ਹੋ ਗਿਆ, ਮੇਰੇ ਮਨ ਦੀ ਤਸੱਲੀ ਹੋ ਗਈ ਹੈ, ਹੁਣ ਕੁਝ ਹੋਰ ਸੁਣਨ ਦੀ ਇੱਛਾ ਨਹੀਂ ਰਹੀ।
ਗੁਰਬਾਣੀ ਸਮਿਆ ਪਰ ਨਾ ਬਾਣੀ,
ਸਤਿਗੁਰਾਂ ਦੀ ਬਾਣੀ ਦੇ ਤੁਲ ਹੋਰ ਕੋਈ ਬਾਣੀ ਨਹੀਂ। ਬਾਣੀਆਂ ਬੜੀਆਂ ਨੇ ਸੰਸਾਰ ਦੇ ਵਿੱਚ, ਬੜੇ ਬੜੇ ਮਹਾਂਪੁਰਖਾਂ, ਵਲੀਆਂ, ਪੈਗੰਬਰਾਂ, ਅਵਤਾਰਾਂ ਨੇ ਬਾਣੀਆਂ ਉਚਾਰੀਆਂ ਨੇ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਲ ਦੁਨੀਆਂ ਚ ਕੋਈ ਬਾਣੀ ਨਹੀਂ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸਤਿਗੁਰਾਂ ਦੀ ਬਾਣੀ ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਉਹਨਾਂ ਸਮਸਤ ਬਾਣੀਆਂ ਚੋਂ ਸ਼੍ਰੋਮਣੀ ਬਾਣੀ ਹੈ। ਇਸ ਬਾਣੀ ਦੇ ਤੁਲ ਦੁਨੀਆਂ ਚ ਹੋਰ ਕੋਈ ਦੂਸਰੀ ਬਾਣੀ ਨਹੀਂ।
ਇੱਕ ਤੁਕ ਸੁਣੇ ਪਰਮ ਗਤ ਜਾਨੀ,
ਕਹਿੰਦਾ ਇੱਕ ਪੰਗਤੀ ਸੁਣੀ ਹੈ ਬਸ, ਉਹਨੂੰ ਸੁਣਦੇ ਹੀ ਮੈਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ। ਸਾਰਾ ਪਾਠ ਨਹੀਂ ਸੁਣਿਆ ਮੀਆਂ ਦੌਲਾ ਨੇ, ਜਦੋਂ ਇਹ ਸੁਣਿਆ ਨਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ, ਕਹਿੰਦਾ ਇਹ ਇੱਕ ਪੰਗਤੀ ਸੁਣ ਕੇ ਹੀ ਮੈਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ। ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਐਸੀ ਬਾਣੀ ਹੈ ਕਿ ਇਸ ਬਾਣੀ ਵਿੱਚੋਂ ਕੋਈ ਇੱਕ ਅੱਖਰ ਵੀ ਆਪਣੇ ਹਿਰਦੇ ਚ ਵਸਾ ਲਵੇ ਤਾਂ ਉਹ ਨਿਹਾਲ ਹੋ ਜਾਂਦਾ ਹੈ। ਕਹਿੰਦਾ ਇੱਕ ਪੰਗਤੀ ਸੁਣ ਕੇ ਮੈਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ ਹੈ।
ਤੁਕ ਰਹਾਓ ਕੀ ਦੋਯਨ ਮਾਹੇ,
ਇਹ ਰਹਾਓ ਦੀਆਂ ਜਿਹੜੀਆਂ ਦੋਵੇਂ ਪੰਗਤੀਆਂ ਆਪ ਜੀ ਨੇ ਉਚਾਰਨ ਕਰਕੇ ਸੁਣਾਈਆਂ ਹਨ,
ਜੋਗ ਭੋਗ ਸਭ ਪਾਇਓ ਜਾਹੇ,
ਇਹਨਾਂ ਦੋਨਾਂ ਪੰਗਤੀਆਂ ਚੋਂ ਜੋਗ ਵੀ ਮਿਲ ਗਿਆ ਤੇ ਭੋਗ ਵੀ ਮਿਲ ਗਿਆ। ਯੋਗ ਤੇ ਭੋਗ, ਯੋਗ ਇਹ ਸੰਸਾਰ ਦੇ ਵਿੱਚ ਰਹਿ ਕੇ ਗੁਰੂ ਖਾਲਸਾ ਜੀ ਪਰਮੇਸ਼ਰ ਨਾਲ ਜੁੜ ਕੇ ਰਹਿਣਾ, ਉਹਨੂੰ ਯੋਗ ਕਹਿੰਦੇ ਹਨ। ਸੰਸਾਰੀ ਸੁਖ ਆਰਾਮ ਪ੍ਰਾਪਤ ਕਰਨੇ ਉਹਨਾਂ ਨੂੰ ਭੋਗ ਕਹਿੰਦੇ ਹਨ। ਕਹਿੰਦੇ ਇਹਨਾਂ ਦੋ ਪੰਗਤੀਆਂ ਦੇ ਵਿੱਚੋਂ ਜਿਹੜੀਆਂ ਰਹਾਉ ਦੀਆਂ ਤੁਸੀਂ ਉਚਾਰੀਆਂ ਨੇ, ਇਹਦੇ ਚੋਂ ਯੋਗ ਵੀ ਮਿਲ ਗਿਆ ਮੈਨੂੰ, ਇਹਦੇ ਚੋਂ ਭੋਗ ਦੀ ਪ੍ਰਾਪਤੀ ਵੀ ਹੋ ਗਈ ਹੈ।
ਸੁਣ ਕਰ ਗੜੀਆ ਭਇਓ ਪ੍ਰਸੰਨ,
ਜਦੋਂ ਮੀਆਂ ਦੌਲਾ ਨੇ ਇਹ ਗੱਲਾਂ ਕਹੀਆਂ ਭਾਈ ਗੜੀਆ ਜੀ ਨੇ ਸੁਣੀਆਂ, ਸੁਣ ਕੇ ਭਾਈ ਗੜੀਆ ਜੀ ਬਹੁਤ ਪ੍ਰਸੰਨ ਹੋਏ।
ਕਹਿਓ ਬਹਿਸ ਦੌਲਾ ਤੁਮ ਧੰਨ,
ਬੜੇ ਖੁਸ਼ ਹੋ ਕੇ ਭਾਈ ਗੜੀਆ ਜੀ ਕਹਿੰਦੇ ਦੌਲਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਮਹਾਨ ਪੀਰ ਹੋ ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੀ ਬਾਣੀ ਦੀ ਪਾਰਸ ਕਲਾ ਵਰਤਦਿਆਂ ਦੇਰੀ ਨਹੀਂ ਲੱਗੀ। ਇਹਦਾ ਮਤਲਬ ਤੁਹਾਡਾ ਅੰਤਸ਼ਕਰਨ ਸ਼ੁੱਧ ਸੀ, ਕਿਉਂਕਿ ਸ਼ੁੱਧ ਅੰਤਸ਼ਕਰਨ ਵਿੱਚ ਹੀ ਗੁਰੂ ਸਾਹਿਬ ਜੀ ਦੀ ਬਾਣੀ ਦੀ ਪਾਰਸ ਕਲਾ ਵਰਤਦੀ ਹੈ। ਤੁਹਾਡਾ ਹਿਰਦਾ ਸ਼ੁੱਧ ਸੀ ਜਿਸ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਲਾ ਝਾਟੀ ਵਰਤ ਗਈ ਹੈ।
ਇਮ ਚਰਚਾ ਕਰ ਹਰਖੇ ਦੋ,
ਇੱਦਾਂ ਦੋਨਾਂ ਨੇ ਚਰਚਾ ਕੀਤੀ, ਭਾਈ ਗੜੀਆ ਜੀ ਔਰ ਮੀਆਂ ਦੌਲਾ ਜੀ ਦੋਨਾਂ ਦੀ ਚਰਚਾ ਹੋਈ, ਵਿਚਾਰ ਵਟਾਂਦਰੇ ਹੋਏ, ਬਹੁਤ ਪ੍ਰਸੰਨ ਹੋਏ ਦੋਹਾਂ ਤਰਫਾਂ ਤੋਂ।
ਸਤਿਗੁਰ ਪ੍ਰੇਮ ਮਹਾ ਮਨ ਸੋ,
ਸਤਿਗੁਰਾਂ ਦਾ ਵੱਡਾ ਭਾਰੀ ਪ੍ਰੇਮ ਭਾਈ ਗੜੀਆ ਜੀ ਦੇ ਮਨ ਵਿੱਚ ਵੀ ਹੈ ਤੇ ਮੀਆਂ ਦੌਲਾ ਦਾ ਹਿਰਦਾ ਵੀ ਗੁਰੂ ਘਰ ਦੇ ਪ੍ਰੇਮ ਨਾਲ ਭਰਿਆ ਹੋਇਆ।
ਤਿੰਨ ਦੋ ਇੱਕ ਰਹਿ ਗੜੀਆ ਚੱਲਿਓ,
ਭਾਈ ਗੜੀਆ ਜੀ ਦੋ ਦਿਨ ਰਹੇ ਇੱਥੇ ਗੁਜਰਾਤ ਚ, ਦੋ ਦਿਨ ਇਹਨਾਂ ਨੇ ਇੱਥੇ ਹੀ ਨਿਵਾਸ ਰੱਖਿਆ, ਰੋਜ਼ ਸੰਗਤ ਆਉਂਦੀ ਰਹੀ। ਭਾਈ ਗੜੀਆ ਜੀ ਨੇ ਸਵੇਰੇ ਸ਼ਾਮ ਦੀਵਾਨ ਸਜਾਉਣਾ, ਨਗਰ ਦੇ ਵਿੱਚ ਜਿਹੜੀ ਧਰਮਸ਼ਾਲਾ ਬਣੀ ਸੀ ਉਹਦੇ ਚ ਸਵੇਰੇ ਵੀ ਕਥਾ ਕਰਨੀ, ਸ਼ਾਮ ਨੂੰ ਵੀ ਕਥਾ ਕਰਨੀ, ਸਾਰੀ ਸੰਗਤ ਨੇ ਇਕੱਤਰ ਹੋਣਾ। ਇੱਦਾਂ ਦੋ ਦਿਨ ਭਾਈ ਗੜੀਆ ਜੀ ਇਸ ਨਗਰ ਦੇ ਵਿੱਚ ਰਹੇ, ਫਿਰ ਇੱਥੋਂ ਵਿਦਾ ਹੋ ਕੇ ਜਾਣ ਲੱਗੇ।
ਤਬ ਹੈ ਆਨ ਪੁੰਨ ਦੌਲਾ ਮਿਲਿਓ,
ਮੀਆਂ ਦੌਲਾ ਜੀ ਆ ਕੇ ਮਿਲੇ ਕਿ ਭਾਈ ਸਾਹਿਬ ਜੀ ਜਾ ਰਹੇ ਨੇ, ਇਹਨਾਂ ਦਾ ਅਦਬ ਸਤਿਕਾਰ ਦੇ ਨਾਲ ਇਹਨਾਂ ਦੀ ਵਿਦਾਇਗੀ ਕਰਕੇ ਆਈਏ, ਇਹਨਾਂ ਨੂੰ ਵਿਦਾ ਕਰਕੇ ਆਈਏ।
ਸਭ ਸੋਂ ਵਿਦਾ ਹੋਏ ਚੱਲ ਪਰਿਓ,
ਭਾਈ ਗੜੀਆ ਜੀ ਜਿੰਨੀ ਗੁਜਰਾਤ ਸ਼ਹਿਰ ਦੀ ਸੰਗਤ ਸੀ ਸਾਰੀ ਸੰਗਤ ਨੂੰ ਮਿਲੇ ਗਿਲੇ ਹਨ, ਸਭ ਨਾਲ ਵਾਰਤਾਲਾਪ ਕਰਕੇ ਹਾਲ ਚਾਲ ਪੁੱਛ ਕੇ ਭਾਈ ਸਾਹਿਬ ਜੀ ਹੁਣ ਇੱਥੋਂ ਜਾਣ ਲੱਗੇ ਹਨ।
ਮੀਆਂ ਨੇ ਯਾ ਕੋ ਸੰਗ ਕਰਿਓ,
ਮੀਆਂ ਦੌਲਾ ਜੀ ਨਾਲ ਨਾਲ ਹੀ ਤੁਰ ਪਏ, ਉਹਨਾਂ ਆਖਿਆ ਮੈਂ ਤਾਂ ਅੱਗੇ ਚੱਕ ਨਾਲ ਇਹਨਾਂ ਨੂੰ ਛੱਡ ਕੇ ਆਵਾਂ, ਵਿਦਾ ਕਰਕੇ ਆਵਾਂ, ਬੜਾ ਅਦਬ ਸਨਮਾਨ ਕਰਦੇ ਹਾਂ। ਮੀਆਂ ਦੌਲਾ ਜੀ ਭਾਈ ਗੜੀਆ ਜੀ ਦੇ ਨਾਲ ਨਾਲ ਤੁਰ ਪਏ, ਉਹਨਾਂ ਦੇ ਨਾਲ ਨਾਲ ਹੀ ਚੱਲ ਪਏ।
ਨਗਰ ਵਹਿਰ ਪਹੁੰਚਾਵਨ ਗਯੋ,
ਨਗਰ ਦੇ ਬਾਹਰ ਵਾਰ ਤੱਕ, ਨਗਰ ਦੇ ਬਾਹਰ ਦੂਰ ਤੱਕ ਛੱਡ ਕੇ ਆਏ।
ਗੁਰ ਜਸ ਬੂਜਤ ਸੁਨ ਤੋ ਪਇਓ,
ਰਸਤੇ ਚ ਮੀਆਂ ਦੌਲਾ ਜੀ ਭਾਈ ਗੜੀਆ ਜੀ ਕੋਲੋਂ ਗੁਰੂ ਸਾਹਿਬ ਦਾ ਜਸ ਸੁਣਦੇ, ਭਾਈ ਗੜੀਆ ਜੀ ਮਹਾਰਾਜ ਜੀ ਦਾ ਜਸ ਵਡਿਆਈ ਉਹ ਸਰਵਣ ਕਰਾਉਂਦੇ ਤੇ ਮੀਆਂ ਦੌਲਾ ਜੀ ਸੁਣੀ ਜਾਂਦੇ ਹਨ।
ਵਹਿਰ ਨਗਰ ਤੇ ਕੇ ਤਿਕ ਚਾਲਾ,
ਜਦੋਂ ਨਗਰ ਤੋਂ ਬਾਹਰ ਤੱਕ ਆ ਗਏ ਨਾ, ਥੋੜਾ ਜਿਹਾ ਚੱਲ ਕੇ ਨਗਰ ਤੋਂ ਦੂਰ ਆ ਗਏ,
ਦੇਖਿਓ ਸਿਕਤਾ ਆਏ ਬਿਸਾਲਾ,
ਕੱਚਾ ਰਾਹ ਸੀ ਜਿਵੇਂ ਰੇਤਲੀ ਜੀ ਜਗ੍ਹਾ ਸੀ ਤੇ ਰੇਤ ਸੀ ਰਸਤੇ ਦੇ ਵਿੱਚ,
ਟੂਟੀ ਪੰਨਹੀ ਗੜੀਏ ਚਰਨ,
ਭਾਈ ਸਾਹਿਬ ਭਾਈ ਗੜੀਆ ਜੀ ਦੇ ਚਰਨਾਂ ਵਿੱਚ ਟੁੱਟੀ ਜੁੱਤੀ ਸੀ, ਜਿਹੜੀ ਜੁੱਤੀ ਪਾਈ ਸੀ ਨਾ ਭਾਈ ਗੜੀਆ ਜੀ ਨੇ, ਉਹਦਾ ਜਿਹੜਾ ਥੱਲਾ ਸੀ ਉਹ ਉਤਰਿਆ ਹੋਇਆ ਸੀ, ਉਹ ਖੜੱਪ ਖੜੱਪ ਵੱਜਦਾ ਸੀ ਜਦੋਂ ਤੁਰਦੇ ਸੀ, ਤੇ ਨਾਲ ਜਿਹੜੀ ਰੇਤਾ ਸੀ ਉਹ ਵਿੱਚ ਫਸ ਜਾਣੀ, ਖੜੱਪ ਦੇ ਕੇ ਉੱਪਰ ਨੂੰ ਉੱਡ ਜਾਣੀ। ਏਦਾਂ ਭਾਈ ਗੜੀਆ ਜੀ ਦੇ ਪੈਰਾਂ ਦੇ ਵਿੱਚ ਜੁੱਤੀ ਟੁੱਟੀ ਪਾਈ ਹੋਈ ਹੈ।
ਬਾਰੂ ਪਰ ਹੈ ਧਰ ਹੈ ਜਬ ਧਰਨ,
ਜਦੋਂ ਜ਼ਮੀਨ ਤੇ ਰੱਖਦੇ ਨੇ ਭਾਈ ਗੜੀਆ ਜੀ ਆਪਣਾ ਚਰਨ, ਤੇ ਉਹ ਜਿਹੜੀ ਰੇਤ ਹੈ ਉਹ ਭਾਈ ਸਾਹਿਬ ਦੀ ਟੁੱਟੀ ਜੁੱਤੀ ਦੇ ਵਿੱਚ ਪੈ ਜਾਂਦੀ ਹੈ।
ਜਬ ਹੈ ਉਠਾਵ ਹੈ ਉੱਡ ਹੈ ਬਿਸਾਲੇ,
ਜਦੋਂ ਆਪਣਾ ਪੈਰ ਚੁੱਕਦੇ ਨੇ ਭਾਈ ਗੜੀਆ ਜੀ ਤੇ ਨਾਲ ਹੀ ਉਹ ਮਿੱਟੀ ਉੱਡਦੀ ਹੈ, ਨਾਲ ਹੀ ਉਹ ਜਿਹੜੀ ਰੇਤਾ ਹੈ ਉਹ ਉੱਪਰ ਨੂੰ ਉੱਡ ਕੇ ਜਾਂਦੀ, ਕੱਪੜਿਆਂ ਤੇ ਪੈਂਦੀ ਹੈ।
ਜਾਨੂ ਲੱਗ ਜੰਘਨ ਕੇ ਨਾਲੇ,
ਗੋਡਿਆਂ ਤੱਕ ਉਹ ਉੱਪਰ ਨੂੰ ਮਿੱਟੀ ਜਾਂਦੀ ਉੱਡ ਕੇ। ਕਹਿੰਦੇ ਜਦੋਂ, ਕਿਉਂਕਿ ਜੁੱਤੀ ਦਾ ਥੱਲਾ ਜਿਹੜਾ ਸੀ ਉਹ ਟੁੱਟਾ ਹੋਇਆ ਸੀ, ਉਹਦੇ ਚ ਰੇਤ ਫਸ ਜਾਂਦੀ ਹੈ, ਖੜੱਪ ਦੇ ਕੇ ਉੱਪਰ ਨੂੰ ਜਾਂਦੀ, ਤੇ ਭਾਈ ਸਾਹਿਬ ਜੀ ਦੇ ਜਿਹੜੇ ਗੋਡੇ ਨੇ, ਗੋਡਿਆਂ ਤੱਕ ਉਹ ਜਿਹੜੀ ਰੇਤਾ ਸੀ ਮਿੱਟੀ ਸੀ ਉੱਡ ਕੇ ਪੈਂਦੀ ਹੈ।
ਦੇਖਤ ਦੌਲੇ ਮਨ ਠਹਿਰਾਈ,
ਮੀਆਂ ਦੌਲਾ ਜੀ ਵੇਖੀ ਜਾਂਦੇ ਨੇ ਵੀ ਏਡਾ ਵੱਡਾ ਮਹਾਨ ਸਿੱਖ ਹੈ ਗੁਰੂ ਘਰ ਦਾ, ਤੇ ਪੈਰ ਦੇ ਵਿੱਚ ਜੁੱਤੀ ਟੁੱਟੀ ਪਾਈ ਹੋਈ, ਮੀਆਂ ਦੌਲਾ ਦੀ ਨਿਗਾਹ ਪਈ।
ਪਨਹੀ ਅਪਰਨਾ ਕਿਤਹੂੰ ਪਾਈ,
ਸੱਜੇ ਖੱਬੇ ਵੇਖਿਆ ਵੀ ਕਿਤੋਂ ਜੁੱਤੀ ਮਿਲ ਜੇ ਤੇ ਮੈਂ ਦੇ ਦਿਆਂ, ਪਰ ਹੁਣ ਨਗਰ ਤੋਂ ਬਾਹਰ ਆ ਗਏ ਸੀ, ਪਹਿਲਾਂ ਨਿਗਾਹ ਨਹੀਂ ਸੀ ਪਈ। ਜੇ ਨਗਰ ਦੇ ਵਿੱਚ ਨਿਗਾਹ ਪੈ ਜਾਂਦੀ ਤੇ ਨਵੀਂ ਜੁੱਤੀ ਲਿਆ ਕੇ ਮੀਆਂ ਦੌਲਾ ਸੋਚਦਾ ਵੀ ਮੈਂ ਇਹਨਾਂ ਨੂੰ ਦੇ ਦਿੰਦਾ, ਪਰ ਇਹ ਤਾਂ ਹੁਣ ਨਗਰ ਤੋਂ ਬਾਹਰ ਆ ਗਏ ਨੇ, ਅੱਗੇ ਜਾਣ ਵਾਲੇ ਨੇ, ਤੇ ਇੱਥੇ ਨੇੜੇ ਤੇੜੇ ਇਹਨਾਂ ਦੇ ਚਰਨਾਂ ਚ ਪਾਉਣ ਵਾਸਤੇ ਜੁੱਤੀ ਨਹੀਂ ਪੀ ਲੱਭਦੇ।
ਹਿਰਦੇ ਵਿਚਾਰਤ ਸੰਗ ਸੁਜਾਏ,
ਮਨ ਚ ਵਿਚਾਰ ਕਰਕੇ ਮੀਆਂ ਦੌਲਾ ਜੀ ਨਾਲ ਨਾਲ ਜਾਂਦੇ ਨੇ ਤੇ ਵੇਖ ਰਹੇ ਨੇ ਵੀ ਜੁੱਤੀ ਕਿਤੋਂ ਲੱਭ ਜਾਏ, ਤੇ ਮੈਂ ਭਾਈ ਗੜੀਏ ਨੂੰ ਦੇ ਦਿਆਂ, ਇਹ ਆਪਣੇ ਚਰਨਾਂ ਦੇ ਵਿੱਚ ਉਹ ਜੁੱਤੀ ਪਾ ਲੈਣ।
ਬਿਨ ਧਨ ਤੇ ਇਹ ਅਸ ਦੁੱਖ ਪਾਏ,
ਮਨ ਚ ਫਿਰ ਸੋਚਿਆ ਵੀ ਹੁਣ ਇੱਥੇ ਤਾਂ ਜੁੱਤੀ ਲੱਭਣੀ ਕੋਈ ਨੀ, ਨਗਰ ਤੋਂ ਬਾਹਰ ਆ ਗਏ ਨੇ, ਭਾਈ ਗੜੀਆ ਜੀ ਨਾ ਗਰੀਬ ਨੇ, ਇਹਨਾਂ ਕੋਲ ਪੈਸੇ ਕੋਈ ਨਹੀਂ, ਤਾਂ ਹੀ ਪੈਰ ਚ ਜੁੱਤੀ ਟੁੱਟੀ ਪਾਈ ਹੋਈ ਹੈ। ਮੀਆਂ ਦੌਲਾ ਦੇ ਨਾ ਮਨ ਚ ਏਦਾਂ ਖਿਆਲ ਆ ਗਿਆ ਵੀ ਗਰੀਬ ਸਿੱਖ ਲੱਗਦਾ, ਇਹਨਾਂ ਦੇ ਕੋਲ ਪੈਸੇ ਨਹੀਂ ਹਨ, ਤਾਂ ਹੀ ਇਹਨਾਂ ਨੇ ਆਪਣੇ ਚਰਨਾਂ ਦੇ ਵਿੱਚ ਜੁੱਤੀ ਜਿਹੜੀ ਹੈ ਟੁੱਟੀ ਪਾਈ ਹੋਈ ਹੈ।
ਕੋ ਨਿਦ ਸਿੱਧ ਗੜੀਏ ਕੋ ਦੇਵੋ,
ਸੋਚਦੇ ਨੇ ਕਿਉਂਕਿ ਮੀਆਂ ਦੌਲਾ ਜੀ ਕਰਾਮਾਤੀ ਪੁਰਖ ਸੀ, ਰਿੱਧੀਆਂ ਸਿੱਧੀਆਂ ਸੀ, ਮਨ ਚ ਸੋਚਿਆ ਕਿ ਭਾਈ ਗੜੀਏ ਨੂੰ ਕੋਈ ਰਿੱਧੀ ਸਿੱਧੀ ਦੇ ਦਿਆਂ, ਕੋਈ ਕਰਾਮਾਤ ਇਹਨਾਂ ਨੂੰ ਦੇ ਦਿਆਂ,
ਤੇ ਸੁਖ ਸੰਤ ਪੁੰਨ ਮੈਂ ਲੇਵੋ,
ਉਹ ਕਰਾਮਾਤ ਕੋਈ ਰਿੱਧੀ ਸਿੱਧੀ ਇਸ ਮਹਾਂਪੁਰਖ ਨੂੰ ਦੇ ਦਿੰਦਾ, ਮੈਨੂੰ ਵੀ ਪੁੰਨ ਮਿਲੇਗਾ, ਇਹ ਆਪਣੀ ਉਸ ਰਿੱਧੀ ਸਿੱਧੀ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਿਆ ਕਰਨਗੇ, ਜੇ ਕੱਪੜੇ ਟਾਕੀ ਦੀ ਲੋੜ ਪਵੇ ਤਾਂ ਉਹ ਕਰਾਮਾਤ ਨਾਲ ਲੈ ਲੈਣਗੇ, ਜੇ ਜੁੱਤੀ ਦੀ ਲੋੜ ਪਵੇ ਤਾਂ, ਇਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਿਆ ਕਰਨਗੇ, ਇਹਨਾਂ ਨੂੰ ਕਰਾਮਾਤ ਦੇ ਕੇ ਰਿੱਧੀ ਸਿੱਧੀ ਦੇ ਕੇ ਮੇਰਾ ਵੀ ਭਲਾ ਹੋਵੇਗਾ, ਮੈਨੂੰ ਵੀ ਇਹਦਾ ਬੜਾ ਵੱਡਾ ਪੁੰਨ ਪ੍ਰਾਪਤ ਹੋਵੇਗਾ।
ਜੋ ਦੌਲੇ ਚਿਤ ਚਿਤਵਨ ਠਾਨੀ,
ਜਦੋਂ ਮੀਆਂ ਦੌਲਾ ਨੇ ਆਪਣੇ ਮਨ ਚ ਇਹ ਫੁਰਨਾ ਕੀਤਾ ਕਿ ਮੈਂ ਇਸ ਸਿੱਖ ਨੂੰ ਕੋਈ ਰਿੱਧੀ ਸਿੱਧੀ ਦੇ ਦਿਆਂ, ਇਹਨੂੰ ਕੋਈ ਕਰਾਮਾਤ ਦੇ ਦਿਆਂ, ਤੇ ਭਾਈ ਗੜੀਆ ਜੀ ਅੰਤਰਯਾਮੀ ਮਹਾਂਪੁਰਖ ਸੀ, ਉਹ ਜਾਣ ਗਏ ਉਸੇ ਵੇਲੇ ਕਿ ਮੀਆਂ ਦੌਲਾ ਦੇ ਮਨ ਚ ਇਹ ਖਿਆਲ ਆਇਆ,
ਸਭ ਗੜੀਏ ਤਤ ਛਿਨ ਪਹਿਚਾਨੀ,
ਤਤ ਛਿਨ ਉਸੇ ਵੇਲੇ ਭਾਈ ਗੜੀਆ ਜੀ ਜਾਣੀ ਜਾਣ ਗਏ,
ਮੁਝ ਗੁਰ ਸਿੱਖ ਕੋ ਨਿਰਧਨ ਜਾਨਾ,
ਮੀਆਂ ਦੌਲਾ ਜੀ ਨੇ ਮਨ ਚ ਭਰਮ ਕਰ ਲਿਆ, ਗੁਰੂ ਕੇ ਸਿੱਖ ਨੂੰ ਇਹ ਖਾਲੀ ਸਮਝਦਾ, ਇਹ ਸਮਝਦਾ ਵੀ ਸ਼ਾਇਦ ਗੁਰੂ ਕੇ ਸਿੱਖ ਖਾਲੀ ਤੁਰੇ ਫਿਰਦੇ, ਵੀ ਮੈਨੂੰ ਇਹਨੇ ਨਿਰਧਨ ਸਮਝ ਲਿਆ, ਵੀ ਇਹ ਤਾਂ ਵਿਚਾਰਾ ਕੋਈ ਗਰੀਬ ਸਿੱਖ ਹੈ, ਇਹਦੇ ਕੋਲ ਪੈਸੇ ਕੋਈ ਨਹੀਂ, ਇਹਨੇ ਮੈਨੂੰ ਨਿਰਧਨ ਜਾਣ ਲਿਆ।
ਸ਼ਕਤਹੀਨ ਮਨ ਮਹਿ ਪਹਿਚਾਨਾ,
ਉਹਦੇ ਮਨ ਚ ਪਹਿਚਾਣ ਰਿਹਾ ਵੀ ਮੈਂ ਸ਼ਕਤੀ ਤੋਂ ਹੀਣਾ ਹਾਂ, ਭਲਾ ਗੁਰੂ ਦੇ ਸਿੱਖ ਸ਼ਕਤੀ ਤੋਂ ਵੀ ਹੋਣੇ ਹੋ ਸਕਦੇ ਆ, ਗੁਰੂ ਘਰ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੁੰਦੀ ਹੈ, ਅਜਮਤ ਗੁਰ ਕੇ ਸਵਾਨ ਮੈਂ ਜੂਠਾ ਨਿਤ ਖਾਵਾਂ, ਗੁਰੂ ਘਰ ਦੇ ਤੇ ਕੂਕਰਾਂ ਵਿੱਚ ਵੀ ਕਰਾਮਾਤ ਹੁੰਦੀ ਹੈ ਜਿਹੜੇ ਗੁਰੂ ਘਰ ਦਾ ਜੂਠਾ ਖਾਂਦੇ ਹੈ, ਤੇ ਇਹਨੇ ਇਹ ਮਨ ਚ ਸਮਝ ਲਿਆ ਵੀ ਗੁਰੂ ਕਾ ਸਿੱਖ ਖਾਲੀ ਹੈ, ਇਹਦੇ ਕੋਲ ਕੋਈ ਸ਼ਕਤੀ ਕੋਈ ਨਹੀਂ,
ਆਪਣੀ ਕਲਾ ਕੁਸ਼ਕ ਦਿਖਰਾਵੋ,
ਹਾਂ ਹੁਣ ਥੋੜੀ ਜੀ ਕੋਈ ਮਾੜੀ ਜੀ ਕਰਾਮਾਤ ਇਹਨੂੰ ਵਿਖਾ ਦਈਏ ਵੀ ਇਹਨੂੰ ਪਤਾ ਲੱਗ ਜੇ ਕਿ ਗੁਰੂ ਕੇ ਸਿੱਖ ਖਾਲੀ ਨਹੀਂ ਤੁਰੇ ਫਿਰਦੇ। ਇਹ ਰਿੱਧੀਆਂ ਸਿੱਧੀਆਂ ਤਾਂ ਗੁਰੂ ਕੇ ਸਿੱਖਾਂ ਦੇ ਚਰਣਾਂ ਦੀਆਂ ਦਾਸੀਆਂ ਨੇ, ਪਰ ਗੁਰਸਿੱਖ ਅੰਗੀਕਾਰ ਨਹੀਂ ਕਰਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਿੱਧ ਸਿੱਧ ਸਭ ਨਾਮ ਹੈ ਕੀ ਦਾਸੀ, ਇਹ ਤਾਂ ਨਾਮ ਦੀਆਂ ਦਾਸੀਆਂ ਨੇ, ਪਿੱਛੇ ਪਿੱਛੇ ਆ ਜਾਂਦੀਆਂ, ਪਰ ਗੁਰਸਿੱਖ ਨਹੀਂ ਇਹਨਾਂ ਨੂੰ ਅੰਗੀਕਾਰ ਕਰਦੇ। ਪਰ ਹੁਣ ਇੱਥੇ ਮੀਆਂ ਦੌਲਾਂ ਦੇ ਮਨ ਦਾ ਸੰਸਾ ਨਿਵਾਰਨ, ਇਸ ਕਰਕੇ ਇਹਨਾਂ ਨੂੰ ਕੋਈ ਮਾੜੀ ਮੋਟੀ ਸ਼ਕਤੀ ਵਿਖਾਣੀ ਪਵੇਗੀ।
ਤਬ ਇਸ ਕੀ ਸਭ ਸ਼ੰਕ ਮਿਟਾਵੋ।
ਫਿਰ ਮੀਆਂ ਦੌਲਾਂ ਦੇ ਮਨ ਦਾ ਸ਼ੰਕਾ ਦੂਰ ਹੋਵੇਗਾ, ਇਹਨਾਂ ਦੇ ਮਨ ਦੇ ਸ਼ੰਕੇ ਦੀ ਨਿਰਵਿਰਤੀ ਹੋਵੇਗੀ।
ਤਬ ਠੰਡੋ ਹੋਏ ਦ੍ਰਿਸ਼ਟ ਨਿਹਾਰੀ।
ਇਹ ਸੋਚ ਕੇ ਭਾਈ ਗੜੀਆ ਜੀ ਖਲੋ ਗਏ ਤੇ ਖਲੋ ਕੇ ਆਲੇ ਦੁਆਲੇ ਜਿਹੜੀ ਜ਼ਮੀਨ ਸੀ ਉਹਦੇ ਵੱਲ ਨਿਗਾਹ ਮਾਰ ਕੇ ਵੇਖਿਆ।
ਚਾਹੋਂ ਦਿਸ਼ ਬਿਖੈ ਹੇਮ ਛਿਤ ਸਾਰੀ।
ਜਿੱਧਰ ਜਿੱਧਰ ਭਾਈ ਗੜੀਆ ਜੀ ਨੇ ਵੇਖਿਆ ਨਾ ਜ਼ਮੀਨ ਵੱਲ, ਉਹ ਸਾਰੀ ਜ਼ਮੀਨ ਸਾਰੀ ਧਰਤੀ ਸੋਨੇ ਦੀ ਕਰ ਦਿੱਤੀ। ਜਿੱਧਰ ਵੇਖਣ ਲੱਗੇ, ਜਿੱਧਰ ਜਿੱਧਰ ਵੇਖਿਆ, ਉਹ ਸਾਰੀ ਧਰਤੀ ਸੋਨੇ ਦੀ ਬਣਾ ਦਿੱਤੀ।
ਸਭ ਸਿਕਤਾ ਪੀ ਕੰਚਨ ਕਿਣਕੇ।
ਉਹ ਜਿਹੜੀ ਰੇਤ ਪਈ ਸੀ ਉਹ ਰੇਤ ਵੀ ਕਹਿੰਦੇ ਸੋਨੇ ਦੇ ਕਿਣਕੇ ਬਣ ਗਏ, ਉਹ ਵੀ ਸਾਰੇ ਸੋਨੇ ਦੇ ਕਿਣਕੇ ਬਣਾ ਦਿੱਤੇ।
ਵੱਡੇ ਰੌਰ ਸਮ ਦਿਪ ਹੈ ਰਤਨ ਕੇ।
ਤੇ ਜਿਹੜੇ ਵੱਡੇ ਵੱਡੇ ਰੌੜੇ ਪਏ ਸੀ, ਵੱਡੇ ਵੱਡੇ ਪੱਥਰ ਪਏ ਸੀ, ਉਹ ਕਹਿੰਦੇ ਹੀਰੇ ਮੋਤੀ ਨਜ਼ਰ ਕਰਾ ਦਿੱਤੇ। ਏਦਾਂ ਜਾਪਣ ਵੀ ਜਿਵੇਂ ਵੱਡੇ ਵੱਡੇ ਹੀਰੇ ਪਏ ਹੋਏ ਨੇ।
ਦੌਲੇ ਪੀਰ ਹੇਰ ਕਰ ਸਿੱਧ ਕੋ।
ਜਦੋਂ ਮੀਆਂ ਦੌਲਾਂ ਨੇ ਵੇਖਿਆ ਨਾ ਵੀ ਭਾਈ ਗੜੀਏ ਨੇ ਤਾਂ ਇਹ ਕਰਾਮਾਤ ਵਿਖਾਈ ਹੈ, ਇਹ ਰਿੱਧੀ ਸਿੱਧੀ ਵਿਖਾਈ ਹੈ।
ਜਾਨਤ ਪਾ ਪੂਰਨ ਸਭ ਬਿਦ ਕੋ।
ਹੱਥ ਜੋੜ ਗਏ ਮੀਆਂ ਦੌਲਾਂ ਦੇ, ਹੱਥ ਜੋੜ ਕੇ ਸਮਝ ਗਿਆ ਵੀ ਇਹ ਵੀ ਗੁਰੂ ਕੇ ਸਿੱਖ ਪੂਰਨ ਨੇ ਕਰਾਮਾਤ ਕਰਕੇ, ਇਹ ਖਾਲੀ ਨਹੀਂ ਹਨ, ਇਹੋ ਜਿਹੀਆਂ ਆਜ਼ਮਤਾਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਭਰੇ ਹੋਏ ਨੇ।
ਲਛਮੀ ਕੀ ਪਰਵਾਹ ਇਸ ਨਾਹੀ।
ਇਹ ਉਹ ਮਹਾਂਪੁਰਖ ਹੈ ਜਿਹਨੂੰ ਲਛਮੀ ਦੀ ਕੋਈ ਪਰਵਾਹ ਨਹੀਂ ਹੈ, ਕੋਈ ਪਰਵਾਹ ਨਹੀਂ ਮਾਇਆ ਦੀ, ਰੁਪਈਏ ਪੈਸੇ ਦੀ ਕੋਈ ਕਮੀ ਨਹੀਂ ਇਸ ਗੁਰਸਿੱਖ ਕੋਲ।
ਸ਼ਾਹਨ ਸ਼ਾਹ ਸ਼ਕਤ ਸਭ ਪਾਹੀ।
ਇਹ ਤਾਂ ਸ਼ਾਹਾਂ ਦਾ ਸ਼ਾਹ ਹੈ, ਇਹ ਤਾਂ ਸਾਰੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਵਾਲਾ ਸ਼ਕਤੀਸ਼ਾਲੀ ਮਹਾਂਪੁਰਖ ਹੈ।
ਅਜਰ ਜਰਨ ਉਰ ਧੀਰਜ ਧਾਰੀ।
ਪਰ ਅਜਰ ਨੂੰ ਜਰਨ ਦਾ ਧੀਰਜ ਰੱਖਣ ਵਾਲਾ ਮਹਾਂਪੁਰਖ ਹੈ। ਏਡੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਵੀ ਅਜਰ ਨੂੰ ਜਰ ਲੈਣ ਦੀ ਜਿਹੜੀ ਸ਼ਕਤੀ ਹੈ, ਉਸ ਸ਼ਕਤੀ ਨੂੰ ਧਾਰਨ ਕਰਨ ਵਾਲਾ ਇਹ ਮਹਾਂਪੁਰਖ ਹੈ।
ਅਤ ਤਿਆਗੀ ਨਾਹਿਨ ਹਿਤਕਾਰੀ।
ਕਹਿੰਦੇ ਏਡਾ ਵੱਡਾ ਤਿਆਗੀ ਹੈ, ਇੰਨੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹ ਸ਼ਕਤੀ ਤਿਆਗੀ ਹੋਈ ਹੈ। ਖਾਲਸਾ ਜੀ, ਇਹ ਉਹ ਗਰੀਬੀ ਵੇਸ ਹੈ ਜਿਹਦੇ ਬਾਬਤ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ। ਮਹਾਰਾਜ ਜੀ ਦੇ ਬਚਨ ਨੇ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਨਿਮਰਤਾ ਤੇ ਹਲੀਮੀ ਦਾ ਵੇਸ ਹੈ ਗਰੀਬੀ ਦਾ, ਜਿਹਦੇ ਨਾਲ ਇਹ ਸਾਰੇ ਸ਼ੁਭ ਗੁਣਾਂ ਦੀ ਰਾਖੀ ਹੋ ਜਾਂਦੀ ਹੈ। ਕਿ ਜੇ ਕੋਈ ਹੁਣ ਕਰਾਮਾਤ ਵੇਖੇ ਤੇ ਉਹ ਕਹੇਗਾ ਭਾਈ ਗੜੀਆ ਜੀ ਬੜੇ ਕਰਾਮਾਤੀ ਹੈ, ਬੜੇ ਮਹਾਂਪੁਰਖ ਨੇ, ਉਹ ਤਾਂ ਲੈ ਜਾਣਗੇ ਸਾਰਾ ਕੁਝ ਖੋ ਕੇ। ਇਸ ਕਰਕੇ ਮਹਾਂਪੁਰਖ ਇਹ ਗਰੀਬੀ ਦਾ ਵੇਸ ਬਣਾ ਲੈਂਦੇ ਹੈ, ਉਹ ਅਜਰ ਨੂੰ ਜਰਨ ਦੀ ਖੇਡ ਰੱਖਦੇ ਆਪਣੇ ਕੋਲ, ਏਡੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਵੀ ਉਹਨੂੰ ਤਿਆਗ ਕੇ ਰੱਖਦੇ, ਉਹਨੂੰ ਅੰਗੀਕਾਰ ਨਹੀਂ ਕਰਦੇ। ਗੁਰੂ ਖਾਲਸਾ ਜੀ, ਇਹ ਅਜਰ ਜਰਨ ਦੀ ਸ਼ਕਤੀ ਵੇਖੀ ਭਾਈ ਗੜੀਆ ਜੀ ਦੀ, ਔਰ ਮੀਆਂ ਦੌਲਾ ਜੀ ਸਮਝ ਗਏ ਕਿ ਬੜੇ ਵੱਡੇ ਮਹਾਂਪੁਰਖ ਨੇ, ਇਹ ਤਿਆਗੀ ਮਹਾਂਪੁਰਖ ਹਨ।
ਹੱਥ ਜੋੜ ਕਦਮਨ ਪਰ ਪਰਿਓ।
ਹੱਥ ਜੋੜ ਕੇ ਮੀਆਂ ਦੌਲਾ ਜੀ ਭਾਈ ਸਾਹਿਬ ਭਾਈ ਗੜੀਆ ਜੀ ਦੇ ਚਰਨਾਂ ਤੇ ਟਹਿ ਪਏ, ਮੱਥਾ ਟੇਕਿਆ, ਮਾਫੀ ਮੰਗੀ, ਆਖਿਆ ਮਹਾਰਾਜ ਮਾਫੀ ਦਿਓ, ਮੈਂ ਸਮਝਿਆ ਸੀ ਵੀ ਤੁਹਾਡੇ ਕੋਲ ਕੋਈ ਕਰਾਮਾਤ ਰਿੱਧੀ ਸਿੱਧੀ ਨਹੀਂ, ਮੈਂ ਦੇ ਦਿੰਦਾ, ਪਰ ਮਹਾਰਾਜ ਤੁਸੀਂ ਤਾਂ ਐਸੀਆਂ ਰਿੱਧੀਆਂ ਸਿੱਧੀਆਂ ਨਾਲ ਭਰੇ ਹੋਏ ਹੋ ਲਬਾ ਲਬ, ਪਰ ਤੁਸੀਂ ਮੇਰੇ ਵਾਂਗੂ ਉਹਨੂੰ ਵਿਖਾਇਆ ਨਹੀਂ ਹੈ, ਤੁਸੀਂ ਉਹਨੂੰ ਅਜਰ ਨੂੰ ਜਰਿਆ ਹੈ, ਏਡੀ ਵੱਡੀ ਅਜਰ ਨੂੰ ਜਰਨ ਦੀ ਖੇਡ ਦੇ ਤੁਸੀਂ ਮਾਲਕ ਹੋ। ਇਹ ਕਹਿ ਕੇ ਮੱਥਾ ਟੇਕਿਆ ਨਮਸਕਾਰ ਕੀਤੇ।
ਰਹਿਣੀ ਦੇਖ ਸੋ ਜਸ ਬਹੁ ਕਰਿਓ।
ਭਾਈ ਗੜੀਆ ਜੀ ਦੀ ਇਹ ਰਹਿਣੀ ਬਹਿਣੀ ਵੇਖ ਕੇ ਇਹਨਾਂ ਬੜਾ ਸੁਜਸ ਕੀਤਾ, ਬੜੀ ਵਡਿਆਈ ਕੀਤੀ, ਮਹਿਮਾ ਕੀਤੀ।
ਧੰਨ ਤੁਮ ਹੈ ਗੁਰ ਧੰਨ ਤੁਮਾਰੋ।
ਭਾਈ ਮੀਆਂ ਦੌਲਾ ਜੀ ਕਹਿਣ ਲੱਗੇ, ਭਾਈ ਗੜੀਆ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਔਰ ਤੁਹਾਡੇ ਗੁਰਦੇਵ ਵੀ ਧੰਨ ਹਨ, ਤੁਹਾਡੇ ਸਤਿਗੁਰੂ ਜੀ ਵੀ ਧੰਨ ਹਨ।
ਇਤੀ ਸ਼ਕਤ ਸਬਰੀ ਦੇ ਸਹਾਰੋ।
ਏਡੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਵੀ ਉਸ ਸ਼ਕਤੀ ਨੂੰ ਤੁਸੀਂ ਆਪਣੇ ਅੰਦਰ ਸਹਾਰਿਆ ਹੋਇਆ, ਉਸ ਸ਼ਕਤੀ ਨੂੰ ਆਪਣੇ ਅੰਦਰ ਟਿਕਾਇਆ ਹੋਇਆ।
ਗੜੀਏ ਕਹਿਓ ਨਾ ਗੁਰ ਕਰ ਕਮੀ।
ਭਾਈ ਗੜੀਆ ਜੀ ਕਹਿਣ ਲੱਗੇ, ਮੀਆਂ ਦੌਲਾ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਹੈ, ਸਤਿਗੁਰਾਂ ਦਾ ਘਰ ਸਾਰੀਆਂ ਬਖਸ਼ਿਸ਼ਾਂ ਨਾਲ, ਸਾਰੀਆਂ ਨਿਆਮਤਾਂ ਦੇ ਨਾਲ, ਸਾਰੀਆਂ ਦਾਤਾਂ ਦੇ ਨਾਲ ਭਰਿਆ ਹੋਇਆ ਹੈ। ਸਤਿਗੁਰਾਂ ਦੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ।
ਬਲ ਦੀਰਗ ਤੇ ਹੋਵਤ ਸ਼ਮੀ।
ਭਾਰੀ ਬਲ ਦੇ ਹੁੰਦਿਆਂ ਸਹਿਨਸ਼ੀਲ ਹੁੰਦੇ ਨੇ ਗੁਰੂ ਕੇ ਸਿੱਖ, ਬਲ ਦੇ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿਣਾ, ਜਿਵੇਂ ਪਾਤਸ਼ਾਹ ਦਾ ਬਚਨ ਹੈ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾ ਹੈ। ਖਾਲਸਾ ਜੀ, ਕਿਸੇ ਕੋਲ ਥੋੜੀ ਮੋੜੀ ਤਾਕਤ ਹੋਵੇ ਨਾ, ਉਹ ਵੀ ਉਹਦਾ ਪ੍ਰਦਰਸ਼ਨ ਕਰਦਾ, ਤੂੰ ਜਾਣਦਾ ਮੈਂ ਕੌਣ ਹਾਂ, ਤੈਨੂੰ ਪਤਾ ਨਹੀਂ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ ਹੈ, ਪਰ ਬਲਿਆਰ ਜਾਈਏ ਗੁਰੂ ਕੇ ਸਿੱਖਾਂ ਤੋਂ, ਬਹੁਤ ਵੱਡੇ ਭਾਰੀ ਬਲ ਨੂੰ ਧਾਰਨ ਕਰਨ ਦੇ ਬਾਵਜੂਦ ਵੀ ਨਿਤਾਣੇ ਬਣ ਕੇ ਰਹਿੰਦੇ, ਮਹਾਰਾਜ ਸਾਨੂੰ ਨਹੀਂ ਕੁਝ ਆਉਂਦਾ, ਸਾਡੇ ਕੋਲ ਨਹੀਂ ਕੋਈ ਤਾਣ ਹੈ। ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਮਾਣ ਹੁੰਦਿਆਂ ਹੋਇਆਂ ਵੀ ਨਿਮਾਣੇ ਬਣ ਕੇ ਰਹਿਣਾ, ਮਹਾਰਾਜ ਅਸੀਂ ਨਿਮਾਣੇ ਹਾਂ, ਅਣਹੁੰਦਾ ਆਪ ਵੰਡਾਏ, ਕੋਲ ਨਹੀਂ ਹੈ ਫਿਰ ਵੀ ਵੰਡਣ ਦੀ ਬਿਰਤੀ ਰੱਖਣੀ, ਕੋਲ ਹੋਵੇ ਤਾਂ ਵੰਡਣਾ ਹੀ ਹੈ ਨਾ, ਪਰ ਕਹਿੰਦੇ ਨਾ ਹੋਵੇ ਤਾਂ ਵੀ ਵੰਡਣ ਦੀ ਇੱਛਾ ਰੱਖਣੀ, ਅਣਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹੋ ਜਿਹੇ ਮਹਾਂਪੁਰਖ ਭਗਤ ਹੁੰਦੇ ਹੈ। ਤੇ ਭਾਈ ਸਾਹਿਬ ਜੀ, ਭਾਈ ਗੜੀਆ ਜੀ ਕਹਿੰਦੇ ਸਤਿਗੁਰਾਂ ਦੇ ਘਰ ਦੇ ਵਿੱਚ ਕੋਈ ਕਮੀ ਨਹੀਂ, ਬਲ ਦੀਰਗ ਤੇ ਹੋਵਤ ਛਮੀ, ਵੱਡੇ ਭਾਰੀ ਬਲ ਦੇ ਹੋਣ ਦੇ ਬਾਵਜੂਦ ਵੀ ਗੁਰੂ ਕੇ ਸਿੱਖ ਛਿਮਾਵਾਨ ਹੁੰਦੇ ਨੇ, ਉਹ ਫਿਰ ਵੀ ਛਿਮਾ ਕਰਦੇ ਹਨ।
ਇਮ ਕਹਿ ਦੌਲੇ ਤੇ ਹੋਏ ਵਿਦਾ।
ਏਦਾਂ ਕਹਿ ਕੇ ਭਾਈ ਗੜੀਆ ਜੀ ਮੀਆਂ ਦੌਲਾਂ ਤੋਂ ਵਿਦਾ ਹੋ ਗਏ, ਗੁਜਰਾਤ ਤੋਂ ਅੱਗੇ ਚਾਲਾ ਮਾਰ ਦਿੱਤਾ।
ਮਗ ਕਸ਼ਮੀਰ ਪਏ ਆਨੇ ਉਹ ਤਦਾ।
ਔਰ ਗੁਜਰਾਤ ਤੋਂ ਕਸ਼ਮੀਰ ਦੇ ਰਸਤੇ ਨੂੰ ਤੁਰ ਪਏ।
ਜਬ ਪਹੁੰਚਿਓ ਸੰਗਤ ਸਭ ਆਈ।
ਜਦੋਂ ਭਾਈ ਗੜੀਆ ਜੀ ਕਸ਼ਮੀਰ ਪਹੁੰਚੇ, ਕਸ਼ਮੀਰ ਦੀ ਸੰਗਤ ਨੂੰ ਮਹਾਰਾਜ ਜੀ ਨੇ ਪਹਿਲਾਂ ਚਿੱਠੀ ਭੇਜ ਦਿੱਤੀ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਵਾਸਤੇ ਸਭ ਤੋਂ ਮੁਖੀ ਸਿੱਖ ਭਾਈ ਗੜੀਆ ਜੀ ਨੇ, ਇਹ ਗੁਰੂ ਘਰ ਦੇ ਮਸੰਦ ਨੇ, ਆਪ ਜੀ ਦੇ ਪਾਸ ਆ ਕੇ ਤੁਹਾਡੇ ਕੋਲੋਂ ਸਾਰੀ ਸੰਗਤ ਦੀ ਜੋ ਦਸਬੰਧ ਦੀ ਮਾਇਆ ਹੈ ਉਹਨੂੰ ਇਕੱਤਰ ਕਰਨ ਦੀ ਸੇਵਾ ਕਰਨਗੇ, ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਇਹ ਆਪਣਾ ਹਿੱਸਾ ਪਾਉਣਗੇ। ਤੋ ਜਿੰਨੀ ਸੰਗਤ ਸੀ ਕਸ਼ਮੀਰ ਦੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਜੀ ਆਏ ਨੇ, ਸਾਰੀ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਆਈ।
ਕਰੇ ਭਾਉ ਕੋ ਸੀਸ ਨਿਵਾਈ।
ਬੜਾ ਪ੍ਰੇਮ ਕਰਕੇ ਭਾਉ ਕਰਕੇ ਭਾਈ ਸਾਹਿਬ ਜੀ ਭਾਈ ਗੜੀਆ ਜੀ ਨੂੰ ਆ ਕੇ ਸੀਸ ਝੁਕਾ ਕੇ ਗੁਰਸਿੱਖ ਮਿਲੇ।
ਪਦ ਰਜ ਸੋ ਮੁਖ ਪਰ ਕਰ ਫਿਰਿਓ।
ਕਹਿੰਦੇ ਇੰਨਾ ਅਦਬ ਕੀਤਾ ਕਿ ਕਈ ਗੁਰਸਿੱਖਾਂ ਨੇ ਭਾਈ ਗੜੀਆ ਜੀ ਦੇ ਚਰਨ ਵੀ ਸਪਰਸ਼ ਕੀਤੇ, ਕਿਉਂਕਿ ਉਹਨਾਂ ਵੇਲਿਆਂ ਚ ਚਰਨੀ ਪੈਣ ਦੀ ਮਰਿਆਦਾ ਸੀ ਤੇ ਮੱਥਾ ਟੇਕਣ ਦੀ, ਚਰਨਾਂ ਤੇ ਗੁਰਸਿੱਖ ਇੱਕ ਦੂਜੇ ਨੂੰ ਪੈਰੀ ਪਵਣਾ ਕਰਦੇ ਸੀ, ਦਸਵੇਂ ਪਾਤਸ਼ਾਹ ਤੱਕ ਇਹ ਮਰਿਆਦਾ ਰਹੀ ਹੈ। ਮਹਾਰਾਜ ਕਲਗੀਧਰ ਜੀ ਨੇ ਫਤਿਹ ਗਜਾਉਣ ਦਾ ਹੁਕਮ ਕੀਤਾ, ਉਸ ਤੋਂ ਪਹਿਲਾਂ ਪੈਰੀ ਪਵਣਾ ਦੀ ਹੁਕਮ ਦੀ ਮਰਿਆਦਾ ਸੀ। ਤੋ ਜਿੰਨੀ ਕਸ਼ਮੀਰ ਦੀ ਸੰਗਤ ਸੀ ਸਭ ਨੇ ਭਾਈ ਗੜੀਆ ਜੀ ਦੇ ਪੈਰੀ ਪਵਣਾ ਕੀਤਾ, ਬੜਾ ਹੀ ਸਨਮਾਨ ਕੀਤਾ ਭਾਈ ਗੜੀਆ ਜੀ ਦਾ।
ਲਇਓ ਹੁਕਮਨਾਮਾ ਸਿਰ ਧਰਿਓ।
ਭਾਈ ਗੜੀਆ ਜੀ ਜਿਹੜਾ ਹੁਕਮਨਾਮਾ ਲੈ ਕੇ ਆਏ ਸਨ ਛੇਵੇਂ ਪਾਤਸ਼ਾਹ ਦਾ, ਉਹਦੇ ਦਰਸ਼ਨ ਕਰਾਏ ਸੰਗਤ ਨੂੰ। ਸਾਰੀ ਸੰਗਤ ਨੇ ਗੁਰਦੇਵ ਦਾ ਹੁਕਮਨਾਮਾ ਵੇਖਿਆ ਔਰ ਬੜਾ ਅਦਬ ਕਰਕੇ ਆਪਣੇ ਸੀਸ ਤੇ ਰੱਖ ਕੇ ਮੱਥਾ ਟੇਕਿਆ।
ਪੜ ਕਰ ਸਭ ਔਰ ਆਨੰਦ ਭਰਿਓ।
ਜੋ ਹੁਕਮਨਾਮਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਲਿਖਿਆ ਸੀ ਸਾਰੀ ਸੰਗਤ ਨੇ ਪੜਿਆ। ਪੜ੍ਹ ਕੇ ਸਾਰੀ ਸੰਗਤ ਨੇ ਬੜੀ ਖੁਸ਼ੀ ਮਨਾਈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਡੇ ਪ੍ਰਤੀ ਹੁਕਮਨਾਮਾ ਭੇਜਿਆ ਹੈ।
ਗੁਰੂ ਪੁਰਬ ਸੰਗਤ ਨੇ ਕਰਿਓ।
ਗੁਰਪੁਰਬ ਮਨਾਇਆ ਸੰਗਤ ਨੇ, ਕਹਿੰਦੇ ਇੰਨੀ ਖੁਸ਼ੀ ਵੀ ਮਾਨੋ ਗੁਰਪੁਰਬ ਮਨਾਇਆ। ਭਾਵੇਂ ਕਿ ਗੁਰਪੁਰਬ ਨਹੀਂ ਸੀ ਕੋਈ, ਪਰ ਗੁਰੂ ਸਾਹਿਬ ਦਾ ਹੁਕਮਨਾਮਾ ਆਇਆ ਇਹਦਾ ਹੀ ਗੁਰਪੁਰਬ ਮਨਾਇਆ ਕਿ ਮਹਾਰਾਜ ਛੇਵੇਂ ਪਾਤਸ਼ਾਹ ਨੇ ਭਾਈ ਗੜੀਆ ਜੀ ਨੂੰ ਭੇਜਿਆ, ਹੁਕਮਨਾਮਾ ਆਇਆ ਸਤਿਗੁਰਾਂ ਦਾ, ਬੜੀ ਖੁਸ਼ੀ ਮਨਾਈ ਸੰਗਤ ਨੇ।
ਕਰ ਇਕੱਠੀ ਗੁਰ ਕਾਰ ਤਗੀਦ।
ਹੁਕਮ ਸੀ ਮਹਾਰਾਜ ਜੀ ਦਾ ਕਿ ਸੰਗਤ ਕੋਲ ਜਿੰਨੀ ਵੀ ਦਸਵੰਧ ਦੀ ਮਾਇਆ ਉਹ ਸਾਰੀ ਮਾਇਆ ਇੱਕ ਜਗ੍ਹਾ ਤੇ ਇਕੱਠੀ ਕੀਤੀ ਜਾਵੇ।
ਦੇ ਕੈ ਸਰਬ ਲਿਖਾਏ ਰਸੀਦ।
ਭਾਈ ਗੜੀਆ ਜੀ ਕੋਲ ਲਿਆ ਕੇ ਸੰਗਤ ਨੇ ਆਪੋ ਆਪਣੀ ਮਾਇਆ ਹਾਜ਼ਰ ਕੀਤੀ। ਕਿਸੇ ਨੇ ਮਹੀਨੇ ਦੀ ਮਾਇਆ ਇਕੱਠੀ ਕੀਤੀ ਸੀ, ਕਿਸੇ ਨੇ 6 ਮਹੀਨਿਆਂ ਦੀ, ਕਿਸੇ ਨੇ ਸਾਲ ਦੀ। ਬੜੀ ਇਮਾਨਦਾਰੀ ਨਾਲ ਗੁਰਸਿੱਖ ਮਹਾਰਾਜ ਜੀ ਦਾ ਦਸਵੰਧ ਕੱਢਦੇ ਸਨ। ਕੱਲੀ ਕੱਲੀ ਪਾਈ ਪਾਈ ਦਸਵੰਧ ਕੱਢ ਕੇ ਮਹਾਰਾਜ ਜੀ ਦੇ ਨਿਮਿਤ, ਗੁਰੂ ਸਾਹਿਬ ਦੇ ਨਿਮਿਤ ਭੇਟ ਕਰਦੇ। ਉਹ ਲਿਆ ਕੇ ਭਾਈ ਸਾਹਿਬ ਜੀ ਨੂੰ ਦਿੰਦੇ ਔਰ ਬਦਲੇ ਵਿੱਚ ਰਸੀਦ ਹਾਸਲ ਕਰਦੇ ਵੀ ਭਾਈ ਸਾਹਿਬ ਜੀ ਪਹੁੰਚ ਜਿਹੜੀ ਸੀ ਉਹ ਲਿਖ ਦਿੰਦੇ ਵੀ ਇਹਨਾਂ ਦੀ ਮਾਇਆ ਪਹੁੰਚ ਗਈ ਹੈ। ਏਦਾਂ ਭਾਈ ਸਾਹਿਬ ਜੀ ਰਸੀਦ ਦਿੰਦੇ ਹਨ।
ਗੜੀਏ ਦਰਬ ਪਾਏ ਗਰ ਕੇਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਦਸਵੰਧ ਦੀ ਮਾਇਆ ਸੀ ਉਹ ਮਾਇਆ ਭਾਈ ਗੜੀਆ ਜੀ ਨੇ ਇਕੱਠੀ ਕੀਤੀ।
ਨਾਨਾ ਭੋਜਨ ਕੀਨ ਕਨੇਰੇ।
ਗੁਰੂ ਘਰ ਦੇ ਵਿੱਚ ਜਿੱਥੇ ਭਾਈ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਸਥਾਨ ਨੇ ਕਸ਼ਮੀਰ ਚ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਨੇ, ਉੱਥੇ ਉੱਥੇ ਭਾਈ ਗੜੀਆ ਜੀ ਨੇ ਉਹ ਜਿਹੜੀ ਗੁਰੂ ਘਰ ਦੀ ਮਾਇਆ ਆਈ ਹੈ ਨਾ ਦਸਵੰਧ ਦੀ, ਉਹਦੇ ਲੰਗਰ ਵੀ ਚਲਾਏ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਲੰਗਰ ਵੀ ਚਲਾਉਣੇ ਹੈ, ਜਿਹੜੀ ਮਾਇਆ ਵੱਧ ਜਾਏ ਫਿਰ ਉਹ ਗੁਰੂ ਘਰ ਭੇਜ ਦੇਣੀ ਹੈ। ਤੋ ਭਾਈ ਗੜੀਆ ਜੀ ਨੇ ਨਾਨਾ ਪ੍ਰਕਾਰ ਦੇ ਭੋਜਨ ਆਦਿਕ ਤਿਆਰ ਕਰਵਾਏ।
ਸਤ ਸੰਗਤ ਕੋ ਕਰ ਭੋਗਾਏ।
ਜਿੰਨੀ ਸੰਗਤ ਧਰਮਸ਼ਾਲਾ ਚ ਗੁਰੂ ਘਰ ਵਿੱਚ ਆਉਂਦੀ ਹੈ ਸਭ ਨੂੰ ਸੱਚੇ ਨਾਮ ਦਾ ਜਾਪ ਜਪਾ ਕੇ ਉਹ ਜਿਹੜੇ ਲੰਗਰ ਤਿਆਰ ਕੀਤੇ ਲੰਗਰ ਛਕਾਏ।
ਦਿਓ ਰੰਕ ਕੋ ਜੋ ਮੰਗ ਨੇ ਆਏ।
ਅਗਰ ਕੋਈ ਰੰਕੜਾ ਕੋਈ ਗਰੀਬੜਾ ਚੱਲ ਕੇ ਆਉਂਦਾ ਤੇ ਭਾਈ ਗੜੀਆ ਜੀ ਉਹਨੂੰ ਵੀ ਮਾਇਆ ਦਾ ਗੱਫਾ ਦੇ ਦਿੰਦੇ ਹਨ।
ਕਰਿਓ ਖਰਚ ਜੇ ਤਿਕ ਗੁਰ ਦਰਬਾਰ।
ਮਹਾਰਾਜ ਜੀ ਦੀ ਜਿੰਨੀ ਮਾਇਆ ਦਸਵੰਧ ਦੀ ਪਹਿਲੀ ਵਾਰ ਇਕੱਠੀ ਹੋਈ ਭਾਈ ਗੜੀਏ ਨੇ ਸਾਰੀ ਖਰਚਤੀ ਉੱਥੇ ਪਰਉਪਕਾਰ ਵਾਸਤੇ, ਲੰਗਰ ਚ ਲਾ ਦਿੱਤੀ ਮਾਇਆ। ਕੋਈ ਗਰੀਬ ਆਇਆ ਲੋੜਵੰਦ ਆਇਆ ਤਾਂ ਉਹਨੂੰ ਦੇ ਦਿੱਤੀ।
ਪੁਰ ਕਸ਼ਮੀਰ ਬਿਖੈ ਸੋ ਸਰਬਾ।
ਤਾਂ ਕਸ਼ਮੀਰ ਵਿੱਚ ਹੀ ਖਰਚਤੀ ਉਹ ਸਾਰੀ ਮਾਇਆ, ਜਿੰਨੀ ਦਸਵੰਧ ਦੀ ਮਾਇਆ ਸਿੱਖਾਂ ਕੋਲੋਂ ਇਕੱਠੀ ਹੋਈ ਉਹ ਸਾਰੀ ਮਾਇਆ ਕਸ਼ਮੀਰ ਤੇ ਹੀ ਖਰਚ ਕਰ ਦਿੱਤੀ।
ਹਟ ਆਇਓ ਗੁਰ ਦਰਸ਼ਨ ਕੀਨਾ।
ਵਾਪਸ ਆ ਗਏ ਖਾਲੀ ਹਾਥੀ ਮਹਾਰਾਜ ਜੀ ਦੇ ਕੋਲ, ਛੇਵੇਂ ਪਾਤਸ਼ਾਹ ਕੋਲ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ।
ਪਰਿਓ ਚਰਨ ਪਰ ਪ੍ਰੇਮ ਪ੍ਰਬੀਨਾ।
ਬੜੇ ਪ੍ਰੇਮ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਬੂਝਿਓ ਸਤਿਗੁਰ ਕਹੋ ਕਿਆ ਲਿਆਇਓ ਹੋ।
ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਗੜੀਆ ਜੀ ਕਿੰਨੀ ਮਾਇਆ ਲਿਆਏ ਉਹ ਦਸਵੰਧ ਦੀ ਇਕੱਠੀ ਕਰਕੇ ਸੰਗਤ ਕੋਲੋਂ। ਸਤਿਗੁਰੂ ਜੀ ਜਾਣਦੇ ਸੀ ਵੀ ਇਹਨੇ ਖਰਚਤੀ ਹੈ ਸਾਰੀ, ਫਿਰ ਵੀ ਮਹਾਰਾਜ ਜੀ ਪੁੱਛਦੇ ਵੀ ਕਿੰਨੀ ਮਾਇਆ ਲਿਆਇਆ।
ਕਰ ਕਿਆ ਸੰਗਤ ਨੇ ਤੁਵੇ ਅਰਪਾਇਓ ਹੋ।
ਹਾਂ ਕਸ਼ਮੀਰ ਦੀ ਸੰਗਤ ਨੇ ਕੀ ਭੇਟਾ ਕੀਤਾ ਤੈਨੂੰ, ਉਹਨਾਂ ਨੇ ਕੀ ਅਰਪਣ ਕੀਤਾ।
ਕਹਿਤ ਪਯੋ ਸੁਣ ਸ਼੍ਰੀ ਗੁਰ ਸਵਾਮੀ।
ਸੁਣ ਕੇ ਭਾਈ ਗੜੀਆ ਜੀ ਬੋਲੇ, ਕਹਿਣ ਲੱਗੇ ਹੇ ਸਵਾਮੀ ਜੀ ਸਤਿਗੁਰੂ ਜੀ,
ਸਭ ਜਾਣ ਤੁਵ ਅੰਤਰ ਜਾਮੀ।
ਮਹਾਰਾਜ ਦੱਸਾਂ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ। ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਜਾਣੀ ਜਾਣੋ, ਤੁਸੀਂ ਅੰਤਰਜਾਮੀ ਹੋ।
ਗੁਰ ਪੂਜਾ ਜੋ ਸਿੱਖਣ ਦੀਨੀ।
ਮਹਾਰਾਜ ਜਿਹੜੀ ਗੁਰੂ ਘਰ ਦੀ ਪੂਜਾ ਦਾ ਧਾਨ ਸਿੱਖਾਂ ਨੇ ਮੈਨੂੰ ਦਿੱਤਾ ਸੀ, ਦਸਵੰਧ ਦੀ ਮਾਇਆ ਜਿਹੜੀ ਗੁਰਸਿੱਖਾਂ ਨੇ ਮੈਨੂੰ ਦਿੱਤੀ ਸੀ,
ਸੋ ਮੈਂ ਤੁਮਕੋ ਅਰਪਣ ਕੀਨੀ।
ਉਹਦਾ ਮਹਾਰਾਜ ਮੈਂ ਤੁਹਾਨੂੰ ਉੱਥੇ ਹੀ ਅਰਪ ਦਿੱਤੀ ਸੀ, ਉੱਥੇ ਹੀ ਤੁਹਾਡੇ ਚਰਨਾਂ ਚ ਭੇਟ ਕਰ ਦਿੱਤੀ ਆ ਮਹਾਰਾਜ ਜੀ।
ਕਰ ਗੁਰਪੁਰਬ ਸਿੱਖ ਤ੍ਰਿਪਤਾਏ,
ਉੱਥੇ ਗੁਰਪੁਰਬ ਮਨਾਇਆ ਮਹਾਰਾਜ, ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ, ਭੋਜਨ ਛਕਾਇਆ, ਉਸੇ ਮਾਇਆ ਦਾ ਹੀ ਲੰਗਰ ਲਾਏ ਨੇ, ਗੁਰਪੁਰਬ ਮਨਾਏ ਨੇ।
ਤੁਮ ਸਭ ਘਟ ਭੋਗੀ ਸੁਖ ਪਾਏ,
ਜਿੰਨੀ ਸੰਗਤ ਨੇ ਉੱਥੇ ਪ੍ਰਸ਼ਾਦਾ ਛਕਿਆ ਉਹਨਾਂ ਦੇ ਵਿੱਚ ਤੁਸੀਂ ਵਰਤ ਕੇ ਤਾਂ ਛਕਿਆ ਮਹਾਰਾਜ, ਉਹ ਮਾਇਆ ਤਾਂ ਸਾਰੀ ਆਪ ਜੀ ਨੇ ਛਕੀ ਹੈ, ਜਿੰਨੀ ਮਹਾਰਾਜ ਜੀ ਆਈ ਸੀ, ਜਿੰਨੇ ਗੁਰਸਿੱਖਾਂ ਨੇ ਛਕਿਆ ਪ੍ਰਸ਼ਾਦਾ, ਉਹ ਮਾਇਆ ਦੇ ਨਾਲ ਜਿਹੜਾ ਭੋਜਨ ਆਇਆ ਉਹ ਤੁਸੀਂ ਛਕਿਆ, ਜਿਹੜਾ ਕੋਈ ਗਰੀਬ ਗੁਰਬਾ ਵੀ ਆਇਆ ਉਹਨੂੰ ਕਿਸੇ ਨੂੰ ਮਾਇਆ ਦਾ ਗੱਫਾ ਦਿੱਤਾ ਉਹ ਵੀ ਮੈਂ ਇਹੀ ਸਮਝ ਕੇ ਦਿੱਤਾ ਵੀ ਗੁਰੂ ਸਾਹਿਬ ਜੀ ਨੂੰ ਭੇਟ ਕਰ ਰਿਹਾ, ਉਹ ਵੀ ਮਹਾਰਾਜ ਜੀ ਤੁਸੀਂ ਤਾਂ ਲਏ ਨੇ ਸਾਰੇ ਗੱਫੇ ਮਾਇਆ ਦੇ।
ਸੁਣ ਕਰ ਸਤਿਗੁਰ ਬਿਗਸਨ ਕੀਨਾ,
ਸੁਣ ਕੇ ਮਹਾਰਾਜ ਜੀ ਹੱਸ ਪਏ, ਕਹਿੰਦੇ ਵਾਹ ਭਾਈ ਗੜੀਆ ਜੀ, ਇਹ ਤਾਂ ਤੁਸੀਂ ਬੜਾ ਵਧੀਆ ਕੀਤਾ, ਤੁਸੀਂ ਤਾਂ ਸਾਨੂੰ ਮਾਇਆ ਪਹਿਲਾਂ ਹੀ ਭੇਟ ਕਰ ਦਿੱਤੀ ਹੈ, ਇੱਥੇ ਆਉਣ ਤੋਂ ਪਹਿਲਾਂ ਹੀ ਹਾਜ਼ਰ ਕਰ ਦਿੱਤੀ ਹੈ।
ਭਲੀ ਕਰੀ ਤੈਂ ਸਿੱਖ ਪ੍ਰਬੀਨਾ,
ਮਹਾਰਾਜ ਕਹਿੰਦੇ ਭਲਾ ਕੀਤਾ, ਭਾਈ ਗੜੀਆ ਜੀ ਤੁਸੀਂ ਇਹ ਭਲਾ ਕੀਤਾ, ਚੰਗਾ ਕੀਤਾ ਵੀ ਚਲੋ ਮਾਇਆ ਕਿਸੇ ਪੁਨਰਥੀ ਲਾਈ, ਇੱਥੇ ਵੀ ਗੁਰੂ ਘਰ ਆਉਂਦੀ, ਇੱਥੇ ਵੀ ਇਸੇ ਪੁਨਰਥੀ ਲੱਗਣੀ ਸੀ, ਲੰਗਰਾਂ ਚ ਖਰਚ ਹੋਣਾ ਸੀ, ਤੁਸੀਂ ਉੱਥੇ ਗੁਰਪੁਰਬ ਮਨਾ ਲਿਆ, ਲੰਗਰਾਂ ਦੇ ਵਿੱਚ ਉਹ ਮਾਇਆ ਖਰਚ ਦਿੱਤੀ, ਕੋਈ ਲੋੜਵੰਦ ਉਹਨੂੰ ਦੇ ਦਿੱਤੀ, ਚਲੋ ਇਹ ਵੀ ਚੰਗਾ ਕੀਤਾ, ਤੁਸੀਂ ਇਹ ਵੀ ਭਲਾ ਕੀਤਾ ਭਾਈ ਗੜੀਆ ਜੀ।
ਸਰਬ ਮਸੰਦ ਜੇ ਗੁਰ ਅਗਵਾਈ,
ਜਿੰਨੇ ਗੁਰੂ ਘਰ ਦੇ ਮਸੰਦ ਸਨ ਮਹਾਰਾਜ ਜੀ ਦੇ,
ਸਭ ਹਿਨ ਸੋ ਕਹਿ ਕਹਿ ਸਮਝਾਈ,
ਸਾਰੇ ਮਸੰਦਾਂ ਨੂੰ ਮਹਾਰਾਜ ਜੀ ਨੇ ਸਮਝਾ ਦਿੱਤਾ, ਕਹਿ ਦਿੱਤਾ
ਜੋ ਕਸ਼ਮੀਰ ਕਾਰ ਤਨ ਪਾਰੀ,
ਜਿਹੜੇ ਗੁਰੂ ਘਰ ਦੇ ਮਸੰਦ ਜਿਹੜੇ ਮਾਇਆ ਜਮਾ ਕਰਦੇ ਸੀ ਵੀ ਇਹ ਕਸ਼ਮੀਰ ਤੋਂ ਮਸੰਦ ਲੈ ਕੇ ਆਇਆ ਜਾਂ ਇਹ ਮੁਲਤਾਨ ਤੋਂ ਲੈ ਕੇ ਆਇਆ, ਉਹ ਜਮ੍ਹਾਂ ਹੁੰਦੀ ਸੀ ਨਾ, ਤੇ ਮਹਾਰਾਜ ਜੀ ਨੇ ਉਹ ਜਿੰਨੇ ਮਸੰਦ ਸੀ ਨਾ ਗੁਰੂ ਘਰ ਦੇ ਉਹਨਾਂ ਨੂੰ ਕਹਿ ਦਿੱਤਾ,
ਹਮ ਗੜੀਏ ਤੇ ਲੀਨ ਸੰਭਾਰੀ,
ਕਹਿੰਦੇ ਵੀ ਭਾਈ ਗੜੀਏ ਨੇ ਮਾਇਆ ਸਾਨੂੰ ਜਮ੍ਹਾਂ ਕਰਾਤੀ ਹੈ, ਇਹਦੇ ਕੋਲੋਂ ਨਾ ਲਿਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਮਸੰਦਾਂ ਨੂੰ ਕਹਿੰਦੇ ਵੀ ਜਿਹੜੀ ਮਾਇਆ ਭਾਈ ਗੜੀਏ ਨੇ ਲਿਆਉਣੀ ਸੀ ਕਸ਼ਮੀਰ ਤੋਂ, ਉਹ ਇਹਨੇ ਸਿੱਧੀ ਸਾਨੂੰ ਦੇ ਦਿੱਤੀ ਹੈ, ਡਾਇਰੈਕਟ ਹੀ ਉਹ ਸਾਡੇ ਕੋਲ ਆ ਗਈ ਹੈ, ਤੇ ਇਸ ਕਰਕੇ ਹੁਣ ਇਹਦੇ ਕੋਲੋਂ ਨੀ ਕਿਸੇ ਨੇ ਹੋਰ ਮਾਇਆ ਮੰਗਣੀ।
ਭਏ ਪ੍ਰਸੰਨ ਵਿਸਾਲ ਕਿਰਪਾਲਾ,
ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਗੜੀਏ ਤੇ, ਬੜੀ ਖੁਸ਼ੀ ਕੀਤੀ।
ਅਸ ਆਇਸ ਦੀਨੀ ਤਿਸ ਕਾਲਾ,
ਭਾਈ ਗੜੀਏ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਫਿਰ ਆਗਿਆ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ, ਕਹਿਣ ਲੱਗੇ
ਅਬ ਤੁਮ ਗ੍ਰਹਿ ਬੈਠੋ ਸੁਖ ਪਾਵਹੋ।
ਮਹਾਰਾਜ ਜੀ ਕਹਿੰਦੇ ਭਾਈ ਗੜੀਆ ਜੀ ਹੁਣ ਤੁਸੀਂ ਘਰ ਬੈਠੋ, ਤੁਹਾਡੀ ਸੇਵਾ ਪੂਰਨ ਹੋ ਗਈ ਹੈ, ਤੁਸੀਂ ਜੋ ਕਰਨ ਆਏ ਸੀ ਉਹ ਕਰ ਲਿਆ ਹੈ, ਹੁਣ ਤੁਸੀਂ ਆਪਣੇ ਘਰ ਆਸਣ ਤੇ ਬੈਠੋ।
ਸਿੱਖੀ ਜਗਤ ਵਿਖੇ ਬਿਦਤਾਵਹੋ,
ਔਰ ਸਿੱਖੀ ਦਾ ਪ੍ਰਚਾਰ ਕਰੋ, ਆਪਣੇ ਨਗਰ ਚ ਜਾਓ ਔਰ ਆਪਣੇ ਨਗਰ ਚ ਵੀ ਲੰਗਰ ਚਲਾਓ, ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਜਗਤ ਵਿੱਚ ਵਿਦਤ ਕਰੋ, ਪ੍ਰਗਟ ਕਰੋ, ਤਾਂ ਜੋ ਲੋਕਾਂ ਦਾ ਭਲਾ ਹੋਵੇ, ਜੀਵਾਂ ਨੂੰ ਦੱਸੋ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਿੰਨੀ ਉੱਤਮ ਹੈ, ਤਿਨੇ ਕਾਲਵੋਂ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕਿ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ, ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨਕੇ ਪ੍ਰਭ ਹਰੇ। ਕਹਿੰਦੇ ਜਿਹੜੇ ਜਿਹੜੇ ਜੀਵ, ਜਿਹੜੇ ਜਿਹੜੇ ਮਾਈ ਭਾਈ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੰਥ ਤੇ ਚੱਲਣਗੇ ਉਹਨਾਂ ਨੂੰ ਭਾਈ ਦੁੱਖ ਭੁੱਖ ਨਹੀਂ ਸੰਤਾਵੇਗਾ, ਜਿਹੜੇ ਜਿਹੜੇ ਮਾਈ ਭਾਈ ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ ਤੇ ਤੁਰਨਗੇ ਉਹਨਾਂ ਦੇ ਸਾਰੇ ਪਾਪ ਕਲੇਸ਼ ਵਿਘਨ ਉਹਨਾਂ ਦਾ ਨਾਸ਼ ਹੋ ਜਾਏਗਾ। ਇਹ ਰਸਤਾ ਗੁਰਸਿੱਖੀ ਦਾ ਮਾਰਗ ਜਿਹੜਾ ਇਹ ਤੁਸੀਂ ਸੰਸਾਰ ਚ ਪ੍ਰਗਟ ਕਰੋ, ਦੱਸੋ ਸੰਸਾਰ ਦੇ ਲੋਕਾਂ ਨੂੰ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਿੰਨੀ ਉੱਤਮ ਹੈ।
ਪਰੀ ਥਾਏ ਸਭ ਕਾਲ ਤੁਮਾਰੀ,
ਤੁਹਾਡੀ ਜਿਹੜੀ ਕਾਲੀ ਹੋਈ ਕਾਲਣਾ ਭਾਈ ਗੜੀਆ ਜੀ ਉਹ ਥਾਏ ਪੈ ਗਈ ਹੈ, ਜਿਹੜੀ ਕਾਲਣਾ ਤੁਸੀਂ ਕਾਲਣ ਆਏ ਸੀ ਉਹ ਹੁਣ ਥਾਏ ਪੈ ਗਈ ਹੈ।
ਗ੍ਰਹਿ ਮੈਂ ਸਿਮਰਹੁ ਨਾਮ ਮੁਰਾਰੀ,
ਔਰ ਘਰ ਵਿੱਚ ਬੈਠਿਆਂ ਪਰਮੇਸ਼ਰ ਦਾ ਸਿਮਰਨ ਕਰੋ, ਨਾਮ ਜਪੋ। ਖਾਲਸਾ ਜੀ, ਇਹ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਹੁਕਮ ਹੈ ਕਿ ਜਿਹੜਾ ਵੀ ਗੁਰਸਿੱਖ ਭਾਵੇਂ ਕੋਈ ਘਰ ਰਹਿੰਦਾ ਭਾਵੇਂ ਕੋਈ ਬਾਹਰ ਵਿਚਰਦਾ, ਜੇ ਘਰ ਰਹਿੰਦਾ ਘਰ ਬੈਠਾ ਨਾਮ ਜਪੇ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹਰ ਇੱਕ ਮਾਈ ਭਾਈ ਯਤਨ ਕਰੇ। ਖਾਲਸਾ ਜੀ, ਅਸੀਂ ਇਹ ਜ਼ਿੰਮੇਵਾਰੀਆਂ ਕਹਿੰਦੇ ਹਾਂ ਵੀ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀਆਂ, ਸੰਪਰਦਾਵਾਂ ਨੇ ਜਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ। ਖਾਲਸਾ ਜੀ ਉਹ ਤਾਂ ਆਪੋ ਆਪਣਾ ਤਿਲ ਫੁੱਲ ਪਾ ਕੇ ਪ੍ਰਚਾਰ ਕਰ ਹੀ ਰਹੇ ਹੈ। ਹਰ ਇੱਕ ਗੁਰਸਿੱਖ ਦਾ ਇੱਕ ਧਰਮ ਬਣਦਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਸੀਸ ਝੁਕਾਉਣ ਵਾਲਾ ਸਿੱਖ ਮਾਈ ਭਾਈ ਹੈ, ਉਹਦਾ ਹਰ ਇੱਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਗੁਰੂ ਕੀ ਸਿੱਖੀ ਦੇ ਪ੍ਰਚਾਰ ਵਿੱਚ ਯੋਗਦਾਨ ਪਾਵੇ, ਆਪ ਗੁਰਸਿੱਖੀ ਕਮਾਵੇ ਤੇ ਦੂਜਿਆਂ ਨੂੰ ਗੁਰਸਿੱਖੀ ਧਾਰਨ ਕਰਨ ਦਾ ਉਪਦੇਸ਼ ਦੇਵੇ, ਦੱਸੇ ਕਿ ਸਤਿਗੁਰਾਂ ਦੀ ਸਿੱਖੀ ਕਿੱਡੀ ਮਹਾਨ ਹੈ, ਕਿੱਡਾ ਸਤਿਗੁਰਾਂ ਦੇ ਮਹਾਨ ਖਜ਼ਾਨਾ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਹਰ ਇੱਕ ਮਾਈ ਭਾਈ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਜੇ ਆਪਾਂ ਸਾਰੇ ਇਹ ਜ਼ਿੰਮੇਵਾਰੀ ਸਮਝਾਂਗੇ ਫਿਰ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਪ੍ਰਚਾਰ ਪ੍ਰਸਾਰ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਵੇਗੀ। ਜਦੋਂ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਉਹ ਕਰੇ ਉਹ ਕਰੇ ਤੇ ਫਿਰ ਸਾਂਝੀ ਭੇਡ ਬਘਿਆੜਾ ਖਾਧੀ ਵਾਲੀ ਗੱਲ ਹੁੰਦੀ ਹੈ। ਇਸ ਕਰਕੇ ਗੁਰਮੁਖੋ ਹਰ ਇੱਕ ਮਾਈ ਭਾਈ ਆਪਣੇ ਆਪ ਤੋਂ ਸ਼ੁਰੂਆਤ ਕਰੇ, ਪਹਿਲਾਂ ਆਪ ਸਿੱਖੀ ਕਮਾਵੇ, ਆਪ ਕਮਾਵੇ ਫਿਰ ਦੂਜਿਆਂ ਨੂੰ ਕਹੇ ਕਿ ਭਾਈ ਇਹ ਸਤਿਗੁਰਾਂ ਦੀ ਸਿੱਖੀ ਬੜੀ ਉੱਤਮ ਹੈ, ਭਾਗਾਂ ਨਾਲ ਪ੍ਰਾਪਤ ਹੁੰਦੀ, ਬਿਨਾਂ ਭਾਗਾਂ ਤੋਂ ਗੁਰਸਿੱਖਾਂ ਦੇ ਘਰ ਜਨਮ ਨਹੀਂ ਮਿਲਦਾ, ਭਾਗਾਂ ਦੇ ਨਾਲ ਇਹ ਸਿੱਖੀ ਨਸੀਬ ਹੁੰਦੀ ਹੈ, ਭਾਗਾਂ ਨਾਲ ਸਿੱਖਾਂ ਦੇ ਘਰ 'ਚ ਜਨਮ ਮਿਲਦਾ, ਭਾਗਾਂ ਨਾਲ ਖੰਡੇ ਬਾਟੇ ਦੀ ਪੌਲ ਪ੍ਰਾਪਤ ਹੁੰਦੀ, ਤੁਸੀਂ ਆਪਣੇ ਭਾਗ ਸਵੱਲੇ ਕਰੋ। ਤੋ ਭਾਈ ਗੜੀਏ ਨੂੰ ਮਹਾਰਾਜ ਜੀ ਕਹਿੰਦੇ ਘਰ ਵਿੱਚ ਬੈਠਿਆਂ ਨਾਮ ਸਿਮਰਨਾ ਪਰਮੇਸ਼ਰ ਦਾ ਔਰ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ।
ਗੁਰ ਤੇ ਵਿਦਾ ਹੋਏ ਗ੍ਰਹਿ ਆਇਵ,
ਭਾਈ ਗੜੀਆ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਆਪਣੇ ਘਰ ਨੂੰ ਆ ਗਏ।
ਚਰਨ ਪ੍ਰੇਮ ਕਰ ਤੈ ਸੇ ਧਿਆਇਵ,
ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਹਿਰਦੇ ਚ ਵਸਾ ਕੇ ਭਾਈ ਗੜੀਆ ਜੀ ਗੁਰੂ ਗੁਰੂ ਜਪਦੇ ਨੇ ਘਰ ਬੈਠਿਆਂ, ਗੁਰੂ ਗੁਰੂ ਜਪਦੇ ਨੇ, ਗੁਰੂ ਗੁਰੂ ਧਿਆਉਂਦੇ ਹਨ, ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਇਹ ਕੰਮ ਹੀ ਕਰਦੇ ਹਰ ਵੇਲੇ, ਨਾਮ ਦੀ ਕਮਾਈ ਕਰਦੇ, ਨਾਮ ਦੀ ਸਾਧਨਾ ਕਰਦੇ ਹਨ।
ਜੋ ਜਾਚਨ ਜਾਵਹਿ ਤਿਸ ਪਾਸ,
ਭਾਈ ਗੜੀਆ ਜੀ ਕੋਲ ਜੇ ਕੋਈ ਕੋਈ ਵਸਤੂ ਮੰਗਣ ਜਾਂਦਾ ਹੈ, ਕੋਈ ਲੋੜਵੰਦ ਹੋਵੇ, ਪਤਾ ਹੈ ਕਿ ਭਾਈ ਗੜੀਆ ਜੀ ਦਾਨੀ ਹਨ, ਉਹ ਦਾਨ ਪੁੰਨ ਦੀ ਬਿਰਤੀ ਰੱਖਦੇ ਨੇ। ਜਿਹੜਾ ਵੀ ਕੋਈ ਭਾਈ ਗੜੀਏ ਕੋਲ ਮੰਗਣ ਲਈ ਜਾਂਦਾ
ਤੇ ਤਤਕਾਲ ਨਿਕਾਸ ਆਵਾਸ,
ਭਾਈ ਗੜੀਆ ਜੀ ਆਪਣੇ ਘਰੋਂ ਚਾਟੋ ਵਸਤੂ ਕੱਢ ਕੇ ਉਹਨੂੰ ਦੇ ਦਿੰਦੇ, ਕੋਈ ਕਮੀ ਨਹੀਂ ਰਹਿੰਦੀ। ਖਾਲਸਾ ਜੀ ਦਾਨ ਕੀਤਿਆਂ ਧਨ ਘਟਦਾ ਨਹੀਂ ਹੁੰਦਾ, ਦਾਨ ਇਹੋ ਜਿਹਾ ਕਲਾ ਹੈ ਪਰਮੇਸ਼ਰ ਦੀ ਅਕਾਲ ਪੁਰਖ ਦੀ, ਜਿਹੜਾ ਜਿੰਨਾ ਦਾਨ ਕਰਦਾ ਉਹਦੇ ਘਰ 'ਚ ਓਨਾ ਹੀ ਵਾਧਾ ਰਹਿੰਦਾ ਹੈ। ਤੋ ਦਾਨ ਨਾਮ ਤੇ ਇਸ਼ਨਾਨ ਇਹ ਤਿੰਨ ਚੀਜ਼ਾਂ ਗੁਰਸਿੱਖ ਮੰਗਦੇ, ਨਾਮ ਦਾਨ ਇਸ਼ਨਾਨ। ਭਾਈ ਗੜੀਆ ਜੀ ਘਰੋਂ ਕੱਢ ਕੱਢ ਕੇ ਦੇਈ ਜਾਂਦੇ, ਜਿਹੜਾ ਕੋਈ ਵਸਤੂ ਮੰਗਣ ਆਉਂਦਾ ਏਦਾਂ ਦਾਨੀ ਬਿਰਤੀ ਰੱਖਦੇ ਨੇ ਤੇ ਘਰ 'ਚ ਕਮੀ ਨਹੀਂ ਹੁੰਦੀ।
ਜਬ ਖਰਚੀ ਤਿਸ ਤੇ ਥਰ ਜਾਏ,
ਕਹਿੰਦੇ ਜਦੋਂ ਕਿਤੇ ਖਰਚ ਥੁੜ ਜਾਏ, ਮੰਨ ਲਓ ਵੀ ਭਾਈ ਗੜੀਆ ਜੀ ਜਦੋਂ ਦਾਨ ਹੀ ਕਰੀ ਜਾਂਦੇ, ਜਦੋਂ ਖਰਚ ਕਿਤੇ ਥੁੜ ਜਾਂਦਾ,
ਜਾਚਨ ਹਾਰ ਆਏ ਸਮੁਦਾਏ,
ਕਹਿੰਦੇ ਫਿਰ ਬਹੁਤ ਲੋਕ ਆ ਕੇ ਮੰਗਣ ਵਾਲੇ ਪਹੁੰਚ ਜਾਂਦੇ,
ਤਬ ਇਹ ਬਾਤ ਪੁਕਾਰ ਕਹੰਤਾ,
ਭਾਈ ਗੜੀਆ ਜੀ ਫਿਰ ਉੱਚੀ ਆਵਾਜ਼ ਦੇ ਵਿੱਚ ਹੋਕਾ ਦਿੰਦੇ,
ਜੋ ਸੁਤ ਚਾਹੈ ਬਿਨ ਸੁਤਵੰਤਾ,
ਉੱਚੀ ਆਵਾਜ਼ ਚ ਕਹਿੰਦੇ ਭਾਈ ਜੇ ਕਿਸੇ ਨੂੰ ਪੁੱਤਰ ਦੀ ਦਾਤ ਚਾਹੀਦੀ ਹੈ, ਜੇ ਕੋਈ ਚਾਹੁੰਦਾ ਵੀ ਮੈਨੂੰ ਪੁੱਤਰ ਦੀ ਦਾਤ ਮਿਲ ਜਾਏ,
ਪੰਜ ਰਜਤ ਪਣਿਆਨ ਚੜਾਵ ਹੈ,
ਉਹ ਸਾਡੇ ਕੋਲ ਪੰਜ ਰੁਪਈਏ ਲਿਆ ਕੇ ਚੜਾਵੇ। ਜਦੋਂ ਮਾਇਆ ਥੁੜ ਜਾਣੀ ਨਾ ਤੇ ਭਾਈ ਗੜੀਏ ਨੇ ਜੁਗਤੀ ਰੱਖਣੀ ਵੀ ਜਦੋਂ ਕੋਈ ਬਹੁਤ ਜ਼ਿਆਦਾ ਮੰਗਣ ਆ ਜਾਣਾ ਤੇ ਮਾਇਆ ਦੀ ਕਮੀ ਹੋਣੀ, ਤੇ ਭਾਈ ਗੜੀਏ ਨੇ ਕਹਿਣਾ ਭਾਈ ਜਿਹਨੂੰ ਪੁੱਤਰ ਚਾਹੀਦਾ ਉਹ ਆ ਕੇ ਸਾਨੂੰ ਪੰਜ ਰੁਪਈਏ ਭੇਟਾ ਕਰੇ, ਉਹਦੇ ਘਰ ਪੰਜ ਪੁੱਤਰ ਹੋਣਗੇ, ਜਿਹੜਾ ਪੰਜ ਰੁਪਏ ਲਿਆਏਗਾ ਉਹਦੇ ਪੰਜ ਪੁੱਤ, ਜਿਹੜਾ ਸੱਤ ਲਿਆਏਗਾ ਸੱਤ, ਜਿਹੜਾ ਦਸ ਲਿਆਏਗਾ ਦਸ ਪੁੱਤ ਹੋਣਗੇ। ਏਦਾਂ ਕਹਿੰਦੇ ਫਿਰ ਤਾਂ ਲੈਣਾ ਲੱਗ ਜਾਣੀਆਂ, ਫਿਰ ਬੇਅੰਤ ਮਾਇਆ ਆ ਜਾਣੀ। ਜੇ ਕਿਸੇ ਦਾ ਕੋਈ ਮੋਰਚਾ ਅੜਿਆ ਹੋਣਾ ਉਹਨੂੰ ਕਹਿਣਾ ਲਿਆ ਭਾਈ ਗੁਰੂ ਘਰ ਦੇ ਵਿੱਚ ਇਹ ਮਾਇਆ ਇੰਨੀ ਅਰਦਾਸ ਕਰਾ ਤੇਰਾ ਇਹ ਮੋਰਚਾ ਫਤਿਹ ਹੋ ਜੂ। ਕਹਿੰਦੇ ਉਹਨਾਂ ਨੇ ਲਿਆ ਕੇ ਮਾਇਆ ਭੇਟ ਕਰਨੀ, ਫਿਰ ਮਾਇਆ ਦੇ ਗੱਫੇ ਆ ਜਾਣੇ। ਭਾਈ ਗੜੀਏ ਨੇ ਆਪਣੇ ਲਈ ਨਾ ਵਰਤਣੀ ਉਹ ਮਾਇਆ, ਉਹਨੂੰ ਫਿਰ ਦਾਨ ਪੁੰਨ 'ਚ ਹੀ ਲਾਉਣਾ, ਕਦੇ ਲੰਗਰ ਲਾ ਦੇਣਾ, ਕਦੇ ਗੁਰਪੁਰਬ ਮਨਾ ਦੇਣਾ, ਕਦੇ ਕੋਈ ਜੋੜ ਮੇਲਾ ਕਰ ਦੇਣਾ, ਕਦੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਨੀਆਂ, ਸਾਰਾ ਦਿਨ ਦੇਗ ਹੀ ਵਰਤਾਈ ਜਾਣੀ ਕੜਾਹ ਪ੍ਰਸ਼ਾਦ ਦੀ। ਏਦਾਂ ਭਾਈ ਗੜੀਆ ਜੀ ਪਰਉਪਕਾਰੀ ਬਿਰਤੀ ਰੱਖਦੇ ਹਨ।
ਸੋ ਤਤਕਾਲ ਪੁੱਤਰ ਕੋ ਪਾਵਹਿ,
ਜਿਹੜਾ ਪੰਜ ਰੁਪਈਏ ਲਿਆ ਕੇ ਹਾਜ਼ਰ ਕਰੇਗਾ ਉਹਨੂੰ ਤਤਕਾਲ ਉਸੇ ਵੇਲੇ ਪੁੱਤਰ ਦੀ ਪ੍ਰਾਪਤੀ ਹੋਵੇਗੀ।
ਇਮਲੇ ਕਰ ਭੂਖੇ ਕੋ ਦੇਵ ਹੈ,
ਇਦਾਂ ਲੈ ਕੇ ਨਾ ਸੰਗਤ ਕੋਲੋਂ ਮਾਇਆ, ਜਿਹੜੇ ਬੜੇ ਬੜੇ ਕਾਮਨਾਵਾਨ ਲੋਕ ਹੁੰਦੇ, ਜਿਨ੍ਹਾਂ ਨੂੰ ਇੱਛਾ ਹੁੰਦੀ ਸਾਡੇ ਘਰ ਪੁੱਤਰ ਹੋਵੇ, ਕਿਸੇ ਦੀ ਇੱਛਾ ਹੁੰਦੀ ਸਾਡੇ ਘਰ ਆ ਕਾਰਜ ਸਿੱਧ ਹੋ ਜਾਏ, ਉਹ ਲਿਆ ਕੇ ਮਾਇਆ ਭੇਟ ਕਰ ਦਿੰਦੇ। ਭਾਈ ਗੜੀਆ ਜੀ ਉਹ ਮਾਇਆ ਲੈ ਕੇ ਭੁੱਖਿਆਂ ਨੂੰ ਦੇ ਦਿੰਦੇ, ਜਿਹੜਾ ਕੋਈ ਲੋੜਵੰਦ ਹੁੰਦਾ ਉਹਦੀ ਝੋਲੀ ਚ ਪਾ ਦਿੰਦੇ।
ਸਿਮਰ ਨਾਮ ਸਤਿਗੁਰ ਕੋ ਸੇਵ ਹੈ,
ਔਰ ਆਪ ਨਾਮ ਸਿਮਰਦੇ, ਜਿਹੜਾ ਕੋਈ ਆਉਂਦਾ ਉਹਨੂੰ ਕਹਿੰਦੇ ਨਾਮ ਜਪਿਆ ਕਰੋ, ਭਾਈ ਨਾਮ ਦੀ ਸਾਧਨਾ ਕਰਿਆ ਕਰੋ, ਆਪ ਵੀ ਸਿਮਰਦੇ, ਜਿਹੜਾ ਕੋਈ ਆਉਂਦਾ ਉਹਨੂੰ ਵੀ ਸਿਮਰਨ ਕਰਨ ਦਾ ਹੁਕਮ ਕਰਦੇ। ਕਹਿੰਦੇ ਨਾਮ ਜਪਿਆ ਕਰੋ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ, ਨਾਮ ਬਿਨਾਂ ਤੋਂ ਨਾਮ ਬਿਨਾਂ ਦੁੱਖ ਪਾ ਰਿਹਾ ਭਾਈ, ਜੇ ਨਾਮ ਜਪੇਗਾ ਤੇ ਸੁਖੀ ਹੋ ਜਾਏਗਾ, ਨਾਮ ਜਪ ਕੇ ਤੇਰਾ ਜਨਮ ਮਰਨ ਕੱਟਿਆ ਜਾਏਗਾ, ਨਾਮ ਜਪ ਕੇ ਭਰਮ ਦੀ ਨਿਰਵਿਰਤੀ ਹੋ ਜਾਏਗੀ, ਨਾਮ ਜਪ ਕੇ ਤੈਨੂੰ ਆਤਮਾ ਦੇ ਸਵਰੂਪ ਦਾ ਸਾਕਸ਼ਾਤਕਾਰ ਹੋ ਜਾਏਗਾ, ਨਾਮ ਜਪ ਕੇ ਤੇਰਾ ਦੇਹ ਅਧਿਆਸ ਮਿਟ ਜਾਏਗਾ, ਨਾਮ ਦੀ ਸਾਧਨਾ ਕਰਕੇ ਤੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਏਦਾਂ ਨਾਮ ਜਪਣ ਦਾ ਉਪਦੇਸ਼ ਦਿੰਦੇ ਭਾਈ ਗੜੀਆ ਜੀ।
ਸਦਾ ਰਹੇ ਮਨ ਤੇ ਉਪਕਾਰੀ,
ਔਰ ਸਦਾ ਮਨ ਕਰਕੇ ਉਪਕਾਰੀ ਰਹਿੰਦੇ ਭਾਈ ਗੜੀਆ ਜੀ, ਹਰ ਵੇਲੇ ਉਪਕਾਰ ਦੀ ਬਿਰਤੀ ਰੱਖਦੇ, ਕਿਉਂਕਿ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ, ਰੱਬ ਦੇ ਪਿਆਰੇ ਆਉਂਦੇ ਹੀ ਸੰਸਾਰ ਦੇ ਜੀਵਾਂ ਤੇ ਪਰ ਉਪਕਾਰ ਕਰਨ ਵਾਸਤੇ। ਜਨਮ ਮਰਨ ਦੋਹੋ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਉਹ ਨਾ ਜਨਮ ਵਿੱਚ ਹੁੰਦੇ ਨਾ ਮਰਨ ਵਿੱਚ ਹੁੰਦੇ, ਰੱਬ ਦੇ ਪਿਆਰੇ ਕੇਵਲ ਪਰ ਉਪਕਾਰ ਨਿਮੇਤੀ ਸੰਸਾਰ ਚ ਆਉਂਦੇ ਆ। ਬੱਦਲ ਆਉਂਦੇ ਨਾ ਆਕਾਸ਼ ਵਿੱਚ, ਇਹ ਜੰਮ ਕੇ ਥੋੜੀ ਆਉਂਦੇ ਆ, ਇਹ ਪਰ ਉਪਕਾਰ ਕਰਨ ਆਉਂਦੇ। ਜਦੋਂ ਮੀਂਹ ਵਰਸ ਜਾਂਦਾ ਮੁੜ ਕੇ ਫਿਰ ਆਕਾਸ਼ ਵਿੱਚ ਹੀ ਸਿਮਟ ਜਾਂਦੇ, ਕਿਤੇ ਉੱਥੇ ਹੀ ਜਦੋਂ ਪੈਣਾ ਹੁੰਦਾ ਉਦੋਂ ਧਰਤੀ ਦੇ ਨੇੜੇ ਆ ਕੇ ਵਰਸਣਾ ਸ਼ੁਰੂ ਹੋ ਜਾਂਦੇ। ਏਦਾਂ ਰੱਬ ਦੇ ਪਿਆਰੇ ਮਹਾਂਪੁਰਖ ਜਨਮ ਕਰਕੇ ਨਹੀਂ ਆਉਂਦੇ, ਉਹ ਆਉਂਦੇ ਆ ਜੀਵਾਂ ਦਾ ਭਲਾ ਕਰਦੇ ਆ, ਪਰ ਉਪਕਾਰ ਕਰਦੇ ਆ, ਮੁੜ ਕੇ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਹੀ ਜਾ ਕੇ ਅਭੇਦ ਹੋ ਜਾਂਦੇ। ਤੋ ਐਸੀ ਪਰ ਉਪਕਾਰੀ ਬਿਰਤੀ ਜਿਹੜੀ ਹੈ ਉਹ ਭਾਈ ਗੜੀਆ ਜੀ ਹਰ ਵੇਲੇ ਰੱਖਦੇ ਹਨ।
ਕਰੁਣਾ ਕਰਹਿ ਹੇਰ ਨਰ ਨਾਰੀ,
ਜਿਹੜਾ ਕੋਈ ਨਰ ਨਾਰੀ ਆਉਂਦਾ ਸਭ ਤੇ ਆਪਣੀ ਕਰੁਣਾ ਦ੍ਰਿਸ਼ਟੀ ਕਰਦੇ ਭਾਈ ਗੜੀਆ ਜੀ, ਸਭ ਤੇ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਦੇ, ਚਾਹੇ ਕੋਈ ਆਪਣਾ ਹੈ ਚਾਹੇ ਕੋਈ ਬਗਾਨਾ, ਕੋਈ ਗੋਰਾ ਕਾਲਾ, ਕੋਈ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਹੈ, ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਦਾ ਹੋਵੇ, ਸਭ ਤੇ ਉਪਕਾਰੀ ਦ੍ਰਿਸ਼ਟੀ ਨਾਲ ਵੇਖਦੇ ਨੇ।
ਦੋਹਰਾ ਇੱਕ ਦਿਨ ਸ਼੍ਰੀ ਸਤਿਗੁਰ ਕਹਿਓ ਕਥਾ ਸੁਣ ਹੈ ਅਬ ਕੋਏ।
ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਬੈਠੇ, ਮਹਾਰਾਜ ਜੀ ਕਹਿੰਦੇ ਕੋਈ ਕਥਾ ਸੁਣੀਏ ਕਿਸੇ ਸ਼ਾਸਤਰ ਦੀ। ਬੜੇ ਬੜੇ ਪੁਰਾਣ ਨੇ, ਉਹਨਾਂ ਵਿੱਚ ਬੜੀਆਂ ਬੜੀਆਂ ਕਥਾਵਾਂ ਲਿਖੀਆਂ, ਇਹ ਕਿਉਂ ਸੁਣੀਏ? ਵੀ ਜਿਹਦੇ ਨਾਲ ਸੁਣ ਕੇ ਸਿੱਖਾਂ ਦੀ ਜਾਣਕਾਰੀ 'ਚ ਵਾਧਾ ਹੋਵੇ, ਗਿਆਨ 'ਚ ਵਾਧਾ ਹੋਵੇ, ਕਥਾ ਤਦੇ ਸੁਣੀ ਦੀ ਹੈ। ਮਹਾਰਾਜ ਜੀ ਦੇ ਮਨ 'ਚ ਸੰਕਲਪ ਹੋਇਆ ਕਿ ਕੋਈ ਕਥਾ ਸੁਣੀਏ। ਹਾਂਜੀ।
ਪਠਿਓ ਬਟਾਲੇ ਨਗਰ ਕੋ ਏਕ ਸਿੱਖ ਸ਼ਿਨ ਸੋਏ।
ਪਤਾ ਲੱਗਾ ਕਿ ਬਟਾਲੇ ਨਗਰ ਦੇ ਵਿੱਚ ਇੱਕ ਪੰਡਿਤ ਜੀ ਰਹਿੰਦੇ ਜਿਨ੍ਹਾਂ ਦਾ ਨਾਮ ਹੈ ਪੰਡਿਤ ਨਿਤਾਨੰਦ ਜੀ, ਤੇ ਉਹ ਬੜੀ ਸੁੰਦਰ ਕਥਾ ਕਰਦੇ ਆ ਪੰਡਿਤ ਨਿਤਾਨੰਦ ਜੀ, ਤੇ ਬੜੇ ਵਿਦਵਾਨ ਪੁਰਸ਼ ਨੇ, ਬਹੁਤ ਸਾਰੇ ਸ਼ਾਸਤਰ ਸੰਸਕ੍ਰਿਤ ਦੇ ਵਿੱਚ ਗ੍ਰੰਥਾਂ ਦਾ ਉਹਨਾਂ ਨੇ ਅਧਿਐਨ ਕੀਤਾ, ਪੜ੍ਹਾਈ ਕੀਤੀ ਹੋਈ। ਤੋ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਬਟਾਲੇ ਨਗਰ ਜਾਓ ਤੇ ਪੰਡਿਤ ਨਿਤਾਨੰਦ ਜੀ ਨੂੰ ਬੁਲਾ ਕੇ ਲਿਆਓ, ਵੀ ਉਹ ਆ ਕੇ ਸਾਡੀ ਹਜ਼ੂਰੀ 'ਚ ਕਥਾ ਕਰਨ, ਸਿੱਖ ਵੀ ਸੁਣਨ, ਪਤਾ ਲੱਗੇ ਵੀ ਇਹ ਸ਼ਾਸਤਰਾਂ 'ਚ ਕੀ ਲਿਖਿਆ, ਵੇਦ ਕੀ ਕਹਿੰਦੇ ਨੇ, ਨਿਆਇ ਸ਼ਾਸਤਰ ਕੀ ਕਹਿੰਦਾ, ਵਿਦਾਂਤ ਕੀ ਕਹਿੰਦਾ। ਉਹ ਮਹਾਰਾਜ ਜੀ ਨੇ ਬੁਲਾਇਆ ਹੈ, ਪੰਡਿਤ ਨਿਤਾਨੰਦ ਜੀ ਮਹਾਰਾਜ ਜੀ ਕੋਲ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।